ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਡੀ ਮਹੱਲਾ ਪੰਜਵਾਂ ਗਰਬ ਗਹਲੜੋ ਮੂੜੜੋ ਹੀਓ ਰੇ ਹੀਓ ਮਹਾਰਾਜ ਰੀ ਮਾਇਓ ਡੀਹਰ ਨਿਆਈ ਮੋਹੇ ਫਾਕਿਓ ਰੇ ਗਰਬ ਗਹਲੜੋ ਮੂੜੜੋ ਹੀਓ ਰੇ ਹੀਓ ਮਹਾਰਾਜ ਰੀ ਮਾਇਓ ਡੀਹਰ ਨਿਆਈ ਮੋਹੇ ਫਾਕਿਓ ਰੇ ਰਹਾਓ ਘਣੋ 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 ਸਦ ਲੋੜੈ ਬਿਨ ਲਹਿਣੇ ਕੈਠ ਪਾਇਓ ਰੇ ਮਹਾਰਾਜ ਰੋ ਗਾਥ ਬਾਹੂ ਸਿਉ ਲੁਬੜਿਓ ਨੇਹ ਭਾਗੜੋ ਪਾਹੇ ਸੰਜੋਇਓ ਰੇ ਸੁਣ ਮਨ ਸੀਖ ਸਾਧੂ ਜਨ ਸਗਲ ਥਾਰੇ ਸਗਲੇ ਪ੍ਰਾਸ਼ਤ ਮਿਟਿਓ ਰੇ ਜਾ ਕੋ ਲਹਿਣੋ ਮਹਾਰਾਜ ਰੀ ਗਾਠੜੀਓ ਜਨ ਨਾਨਕ ਗਰਬਾਸ ਨਾ ਪੌੜਿਓ ਰੇ ਸੁਣ ਮਨ ਸੀਖ ਸਾਧੂ ਜਨ ਸਗਲ ਥਾਰੇ ਸਗਲੇ ਪ੍ਰਾਸ਼ਤ ਮਿਟਿਓ ਰੇ ਜਾ ਕੋ ਲਹਿਣੋ ਮਹਾਰਾਜ ਰੀ ਗਾਠੜੀਓ ਜਨ ਨਾਨਕ ਗਰਬਾਸ ਨਾ ਪੌੜਿਓ ਰੇ
ਵਾਹਿਗੁਰੂ ਜੀ ਕਾ ਖਾਲਸਾ
ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਿਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਬਛਲ ਕਿਰਪਾ ਦੇ ਖਜ਼ਾਨੇ ਜੁਗੋ ਜੁਗ ਟਲ ਸਤਿਗੁਰੂ ਸ਼ਬਦ ਅਵਤਾਰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਦੂਰਾਂ ਦਰੇਡਿਆਂ ਤੋਂ ਚੱਲ ਕੇ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਗੁਰੂ ਕੀਆਂ ਸਿੱਖ ਸੰਗਤਾਂ ਗੁਰੂ ਦਰਬਾਰ ਵਿੱਚ ਪਹੁੰਚੀਆਂ ਹਨ ਜਿਨ੍ਹਾਂ ਗੁਰਸਿੱਖਾਂ ਦੇ ਮਨ ਵਿੱਚ ਚਿਤਮਨੀ ਹਮੇਸ਼ਾ ਬਣੀ ਰਹਿੰਦੀ ਹੈ ਕਿ ਸਤਿਗੁਰੂ ਜੀ ਕਿਰਪਾ ਕਰਨ ਸਾਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਦੀ ਦਾਰੇ ਬਖਸ਼ ਦੇਣ। ਸਤਿਗੁਰੂ ਜੀ ਨੇ ਉਸ ਭਾਗ ਬਖਸ਼ਿਆ ਹੈ, ਗੁਰੂ ਕੀਆਂ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਲੈ ਕੇ ਗੁਰੂ ਕੀ ਬਾਣੀ ਦਾ ਮਨੋਹਰ ਕੀਰਤਨ ਸਰਵਣ ਕੀਤਾ ਹੈ ਅਥਵਾ ਰਾਮਦਾਸ ਸਰੋਵਰ ਨਾਤੇ ਸਭ ਉੱਤਰੇ ਪਾਪ ਕਮਾਤੇ ਨਿਰਮਲ ਹੋਏ ਕਾਰੇ ਸ਼ਨਾਨਾ ਗੁਰਪੂਰੇ ਕੀਨੇ ਦਾਨਾ। ਇਹ ਪੂਰੇ ਗੁਰੂ ਨੇ ਸਾਨੂੰ ਦਾਨ ਵਿੱਚ ਬਖਸ਼ਿਸ਼ ਵਿੱਚ ਦਿੱਤਾ ਹੈ। ਅਸੀਂ ਇਹ ਸਥਾਨ ਕਿਤੇ ਲੱਭ ਸਕਦੇ ਸੀ ਭਾਈ? ਅਸੀਂ ਆਪਣੀ ਸੋਚ ਨਾਲ ਆਪਣੀ ਸਮਝ ਨਾਲ ਕਦੇ ਵੀ ਨਹੀਂ ਸੀ ਇਹ ਪ੍ਰਾਪਤੀ ਕਰ ਸਕਦੇ। ਇਹ ਤਾਂ ਪੂਰੇ ਗੁਰੂ ਨੇ ਬਖਸ਼ਿਸ਼ ਕੀਤੀ ਹੈ। ਗੁਰੂ ਕੀਆਂ ਸੰਗਤਾਂ ਨੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕੀਤੇ ਹਨ ਅਥਵਾ ਦੇਸ਼ ਔਰ ਵਿਦੇਸ਼ਾਂ ਦੇ ਵਿੱਚ ਵੀ PTC ਦੇ ਮਾਧਿਅਮ ਨਾਲ ਗੁਰੂ ਕੀ ਬਾਣੀ ਦਾ ਆਨੰਦ ਮਾਣ ਰਹੇ ਹੋ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇਸ ਪਾਵਨ ਸਥਾਨ 'ਤੇ ਜੋ ਨਿਤਾ ਪ੍ਰਤੀ ਮਰਜ਼ਾਦਾ ਅਨੁਸਾਰ ਸ੍ਰੀ ਹਰਿਮੰਦਰ ਸਾਹਿਬ ਵਿੱਚੋਂ ਸਤਿਗੁਰੂ ਪਾਤਸ਼ਾਹ ਜੀ ਜੋ ਸ੍ਰੀ ਮੁਖ ਵਾਕ ਬਖਸ਼ਿਸ਼ ਕਰਦੇ ਹਨ, ਉਸ ਦੀ ਕਥਾ ਵਿਚਾਰ ਨਿਤਾ ਪ੍ਰਤ ਹੁੰਦੀ ਹੈ। ਪੰਥ ਦੇ ਵੱਡੇ ਵੱਡੇ ਚੰਗੇ ਸਿਆਣੇ, ਸਮਝਦਾਰ, ਕਮਾਈ ਵਾਲੇ ਗਿਆਨੀ ਮਹਾਂਪੁਰਖ ਇੱਥੇ ਆ ਕੇ ਸੰਗਤਾਂ ਨਾਲ ਵਿਚਾਰਾਂ ਕਰਦੇ ਰਹਿੰਦੇ ਹਨ। ਸੋ ਸਾਧ ਸੰਗਤਾਓ, ਕੁਝ ਸਮੇਂ ਲਈ ਮਨ ਬਿਰਤੀਆਂ ਇਕਾਗਰ ਕਰੀਏ, ਸਤਿਗੁਰੂ ਦੇ ਪਾਵਨ ਸ਼ਬਦ ਨਾਲ ਜੁੜੀਏ। ਮਹਾਨ ਸਿੱਖਿਆ ਬਖਸ਼ਿਸ਼ ਕੀਤੀ ਹੈ ਕਿ ਮਨੁੱਖ ਕਿਸ ਲਈ ਸੰਸਾਰ ਵਿੱਚ ਆਉਂਦਾ ਹੈ ਅਤੇ ਕਿੰਨਾ ਭਰਮਾਂ ਭੁਲੇਖਿਆਂ ਦੇ ਵਿੱਚ ਕਿੰਨਾ ਪਾਸਿਆਂ ਵੱਲ ਤੁਰ ਜਾਂਦਾ ਹੈ, ਕਿੰਨਾ ਪਦਾਰਥਾਂ ਵਿੱਚ ਫਸ ਜਾਂਦਾ ਹੈ। ਅਸਲ ਜੋ ਨਾਮ ਪਦਾਰਥ ਇਸ ਜਨਮ ਪਦਾਰਥ ਪ੍ਰਾਪਤ ਹੋਣਾ ਸੀ, ਨਾਮ ਪਦਾਰਥ ਉਹਨੂੰ ਅਸੀਂ ਛੱਡੀ ਬੈਠੇ ਹਾਂ, ਉਹਨੂੰ ਭੁੱਲੇ ਬੈਠੇ ਹਾਂ। ਸੋ ਇਸ ਵਾਸਤੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬੜੀ ਮਹਾਨ ਕਿਰਪਾ ਕੀਤੀ ਹੈ। ਸੋ ਜਿੰਨਾ ਵੀ ਅਸੀਂ ਆਪਣੇ ਮਨ ਦੀਆਂ ਇੱਧਰ ਉੱਧਰ ਦੀਆਂ ਦੌੜਾਂ ਨੂੰ ਰੋਕ ਕੇ ਗੁਰੂ ਕੇ ਸ਼ਬਦ ਨਾਲ ਜੁੜਨ ਦਾ ਯਤਨ ਕਰਾਂਗੇ, ਉਹਨਾਂ ਭਾਈ ਵੱਧ ਲਾਭ ਪ੍ਰਾਪਤ ਹੋਵੇਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਐਸੀ ਧੁਰ ਕੀ ਬਾਣੀ ਬਖਸ਼ਿਸ਼ ਕੀਤੀ ਆ, ਇਹਦਾ ਨਾਮ ਹੀ ਤਾਂ ਰੱਖਿਆ ਕਿ ਪ੍ਰਭੂ ਦੀ ਬਾਣੀ ਆ, ਰੱਬ ਦੀ ਗੱਲ ਹੈ। ਕਿਉਂਕਿ ਕੋਈ ਵੀ ਵਿਅਕਤੀ, ਜੇ ਆਪਾਂ ਕਹੀਏ ਸਾਡੀ ਰੱਬ ਨਾਲ ਗੱਲ ਕਰਾਓ, ਪਰਮਾਤਮਾ ਨਾਲ ਸਾਡਾ ਬਚਨ ਬਲਾਸ ਕਰਾ ਦਿਓ, ਕੋਈ ਕਰਾ ਸਕਦਾ ਭਾਈ? ਇਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ, ਦਸਾਂ ਪਾਤਸ਼ਾਹੀਆਂ ਨੇ ਬਖਸ਼ਿਸ਼ ਕੀਤੀ ਹੈ। ਗੁਰੂ ਗਰੀਬ ਨਿਵਾਸ ਜਾਣਦੇ ਸਨ ਕਿ ਇਹ ਅਲਪੱਗ ਜੀਵ, ਕਲਯੁਗੀ ਜੀਵ ਕਿੱਥੋਂ ਇੰਨੀ ਸਮਰੱਥਾ ਰੱਖਣਗੇ, ਇਹ ਦਰ ਦਰ 'ਤੇ ਠੋਕਰਾਂ ਖਾਂਦੇ ਫਿਰਨਗੇ। ਜੋ ਪਖੰਡੀ ਲੋਕ ਹਨ, ਜੋ ਦੰਭੀ ਲੋਕ ਹਨ, ਜੋ ਅਖੌਤੀ ਗੁਰੂ ਬਣ ਬਣ ਕੇ ਬਹਿੰਦੇ, ਇਹਨਾਂ ਨੂੰ ਠੱਗਣਗੇ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਕਿ ਆਓ ਭਾਈ, ਤੁਹਾਨੂੰ ਧੁਰ ਕੀ ਬਾਣੀ ਨਾਲ ਜੋੜ ਦਿੰਦੇ, ਰੱਬੀ ਬਾਣੀ ਨਾਲ, ਜੈਸੀ ਮੈਂ ਆਵਾਂ ਖਸਮ ਕੀ ਬਾਣੀ, ਉਸ ਬਾਣੀ ਨਾਲ ਜੋੜ ਦਿੰਦੇ। ਬਾਣੀ ਗੁਰੂ, ਗੁਰੂ ਹੈ ਬਾਣੀ, ਉਸ ਬਾਣੀ ਨਾਲ ਜੋੜ ਦਿੰਦੇ ਹਾਂ ਭਾਈ। ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਉਸ ਬਾਣੀ ਨਾਲ ਜਿਹੜੀ ਰੱਬ ਦੀ ਬਾਣੀ, ਰੱਬ ਦੇ ਬਚਨ ਨੇ, ਉਹਦੇ ਨਾਲ ਜੋੜਨ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਡੇ 'ਤੇ ਕਿਰਪਾ ਕੀਤੀ ਅਤੇ ਫਿਰ ਹੁਕਮ ਕਰ ਦਿੱਤਾ ਕਿ ਗੁਰੂ ਕੇ ਸਿੱਖੋ, ਇਹ ਬਾਣੀ ਸਾਰੇ ਗੁਰਸਿੱਖਾਂ ਨੂੰ ਹੁਕਮ ਹੈ ਕਿ ਐਵੇਂ ਆਸੇ ਪਾਸੇ ਜਾਣ ਦੀ ਜ਼ਰੂਰਤ ਨਹੀਂ। ਰਤਨਾ ਰਤਨ ਪਦਾਰਥ ਬਹੁਤ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ, ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਨਿਰਮੋਲ ਰਤਨ ਉਪਾਰਾ। ਕਹਿੰਦੇ ਇਹ ਜਿਸ ਰਤਨ ਦਾ ਕੋਈ ਮੁੱਲ ਹੀ ਨਹੀਂ, ਉਹ ਰਤਨ ਸਾਡੇ ਹੱਥ ਲੱਗ ਜਾਵੇਗਾ, ਸਾਨੂੰ ਮਿਲ ਜਾਵੇਗਾ, ਜੇ ਅਸੀਂ ਗੁਰੂ ਦਾ ਬਚਨ ਮੰਨ ਲਵਾਂਗੇ, ਗੁਰੂ ਦਾ ਹੁਕਮ, ਗੁਰੂ ਦਾ ਫਰਮਾਨ ਮੰਨ ਲਵਾਂਗੇ। ਅਤੇ ਮਹਾਰਾਜ ਦਾ ਫਰਮਾਨ ਕੀ ਹੈ ਭਾਈ? ਸਾਨੂੰ ਸਭਨਾਂ ਨੂੰ ਇੱਕੋ ਵਾਰੀ ਸਮਝਾ ਦਿੱਤਾ, ਆਗਿਆ ਭਈ ਅਕਾਲ ਕੀ ਤਬਹਿ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੁਆਰਾ ਮਹਾਰਾਜ ਨੇ ਉਪਦੇਸ਼ ਦੇਣਾ ਕੀਤਾ ਹੈ। ਸੋ ਆਓ, ਕਿਉਂਕਿ ਸਮਾਂ ਭਾਈ ਉਨਾ ਕੁ ਹੁੰਦਾ ਹੈ, ਉਨੇ ਕੁ ਸਮੇਂ ਦੇ ਵਿੱਚ ਹੀ ਸ਼ਬਦ ਦੀ ਵਿਚਾਰ ਵੀ ਚੱਲ ਰਹੀ, ਜੋ ਲੜੀਵਾਰ ਕਥਾ ਹੈ ਉਹ ਸ਼ਬਦ ਦੀ ਵਿਚਾਰ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਗੁਰੂ ਨੂੰ ਪਾਇਆ ਅਤੇ ਉਹ ਵੀ ਕਰਾਂਗੇ। ਆਓ ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਟੋਡੀ ਰਾਗ ਦੇ ਵਿੱਚ ਆਪ ਰਹਿਮਤ ਕਿਰਪਾ ਕਰ ਰਹੇ ਹਨ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਰਹਿਮਤਾਂ ਬਖਸ਼ਾਂ ਨੂੰ ਮੰਨਣ ਵਾਸਤੇ ਇੱਕ ਵਾਰੀ ਸਾਰੀ ਸੰਗਤ ਬੋਲੋ, ਸਾਰੇ ਗੱਜ ਕੇ ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਟੋਡੀ ਮਹੱਲਾ ਪੰਜਵਾਂ, ਗਰਬ ਗਹਲੜੋ ਮੂੜੜੋ ਹੀਓ ਰੇ ਹੀਓ।
ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਸ਼ਾਂਤੀ ਦੇ ਪੁੰਜ ਕੁਰਬਾਨੀ ਦੇ ਪੁੰਜ ਸਤਿਗੁਰੂ ਪਾਤਸ਼ਾਹ ਜੀ ਆਪ ਰਹਿਮਤ ਕਰ ਰਹੇ ਹਨ, ਟੋਡੀ ਰਾਗ ਦੇ ਵਿੱਚ ਰਹਿਮਤਾਂ ਕਰ ਰਹੇ ਹਨ। ਸੋ ਸਾਡੇ ਹਿਰਦੇ ਦੀ ਹਾਲਤ ਦੱਸਦੇ ਨੇ ਕਿ ਅਸੀਂ ਭਾਵੇਂ ਉੱਪਰੋਂ ਗਿਆਨੀ ਬਣ ਬਣ ਕੇ ਬੈਠੀਏ, ਵਿਦਵਾਨ ਬਣ ਬਣ ਕੇ ਬੈਠੀਏ, ਸੰਤ ਬਣ ਬਣ ਕੇ ਬੈਠੀਏ, ਸਾਡੇ ਅੰਦਰ ਦੀ ਹਾਲਤ ਦੱਸਦੇ ਨੇ ਕਿ ਅੰਦਰੋਂ ਅਸੀਂ ਕੀ ਹਾਂ। ਕਿਉਂਕਿ ਆਮ ਤਮਾਮ ਹੈਣ ਵਿਰਲੇ ਨਾ ਹੀ ਘਣੇ ਫੈਲ ਫੱਕੜ ਸੰਸਾਰ, ਸਤਿਸੰਗ ਜੀ ਦਾਸ ਉੱਥੇ ਉਹਨਾਂ ਦਾ ਵਿਖਿਆਨ ਨਹੀਂ ਕਿ ਬਹੁਤ ਸਾਰੇ ਮਹਾਂਪੁਰਖ ਜਿਹੜੇ ਪਰਮਾਤਮਾ ਦੇ ਨਾਮ ਨਾਲ ਜੁੜੇ ਹੋਏ ਨੇ, ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸਿਆ ਹੋਇਆ ਹੈ, ਉਹ ਵੀ ਬੇਅੰਤ ਰੂਹਾਂ ਪਰਮਾਤਮਾ ਨਾਲ ਜੁੜੀਆਂ ਹੋਈਆਂ ਵੀ ਹਨ। ਦਾਸ ਆਪਾਂ ਜਗਿਆਸੂ ਜੋ ਹਾਂ ਉਹਨਾਂ ਦੀ ਦਸ ਦਾਸਤਾਂ ਪੇਸ਼ ਕਰ ਰਿਹਾ ਹੈ ਕਿ ਸਤਿਗੁਰੂ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਕੀ ਕਿ ਭਾਈ ਹਿਰਦੇ ਵਿੱਚ ਸਾਨੂੰ ਮਹਾਰਾਜ ਦਾ ਹੁਕਮ ਸੀ ਘੱਟ ਘੱਟ ਮੈਂ ਹਰਜੂ ਵਸੈ ਸੰਤਨ ਕਹਿਓ ਪੁਕਾਰ, ਉਹਨੂੰ ਸਮਝਣਾ ਚਾਹੀਦਾ ਸੀ ਜੋ ਸਾਡੇ ਹਿਰਦੇ ਵਿੱਚ ਪਰਮਾਤਮਾ ਦੇ ਨਾਮ ਦਾ ਵਾਸਾ ਹੈ। ਪਰ ਹਜ਼ੂਰ ਫਰਮਾਉਂਦੇ ਨੇ ਗਰਭ ਗਹਿ ਲੜੋ, ਅਸੀਂ ਗ੍ਰਹਿਣ ਕੀ ਕੀਤਾ, ਅਸੀਂ ਗ੍ਰਹਿਣ ਕੀਤਾ ਹੰਕਾਰ ਕਿ ਮੇਰੇ ਵਰਗਾ ਕੋਈ ਵਿਦਵਾਨ ਨਹੀਂ, ਮੇਰੇ ਵਰਗਾ ਕੋਈ ਸੋਹਣਾ ਨਹੀਂ, ਮੇਰੇ ਵਰਗਾ ਕੋਈ ਧਨੀ ਨਹੀਂ, ਮੇਰੇ ਵਰਗਾ ਕੋਈ ਰਾਜਨੀਤਿਕ ਨਹੀਂ, ਮੇਰੇ ਵਰਗਾ ਕੋਈ ਸੰਤ ਨਹੀਂ। ਜਿਹੜੇ ਵੀ ਖੇਤਰ ਵਿੱਚ ਮਨੁੱਖ ਹੈ ਉਹ ਗਰਭ ਵਿੱਚ ਫਸ ਗਿਆ, ਹੰਕਾਰ ਵਿੱਚ ਫਸ ਗਿਆ ਕਿ ਮੇਰੇ ਵਰਗਾ ਦੂਸਰਾ ਕੋਈ ਹੈ ਹੀ ਨਹੀਂ। ਇਹ ਹੰਕਾਰ ਕਿੱਥੇ ਪੈਦਾ ਹੋ ਗਿਆ? ਸਤਿਗੁਰੂ ਜੀ ਫਰਮਾਉਂਦੇ ਨੇ ਗਰਬ ਗਹਿ ਲੜੋ ਮੂਰੜੋ ਉਹੀ ਹੋ ਰਹੇ। ਕਹਿੰਦੇ ਭਾਈ ਇਹ ਗਰਭ ਹਿਰਦੇ ਵਿੱਚ ਗ੍ਰਹਿਣ ਕਰ ਲਿਆ ਇਹਨੇ। ਹਿਰਦੇ ਵਿੱਚ ਕਿਉਂ ਗ੍ਰਹਿਣ ਹੋ ਗਿਆ? ਕਿਉਂਕਿ ਸੰਗਤ ਨਹੀਂ ਕੀਤੀ, ਗੁਰਬਾਣੀ ਪੜ੍ਹੀ ਨਹੀਂ, ਵਾਹਿਗੁਰੂ ਦਾ ਸਿਮਰਨ ਨਹੀਂ ਕੀਤਾ, ਬਲਕਿ ਵਾਹਿਗੁਰੂ ਦੇ ਸਿਮਰਨ 'ਤੇ ਤਰਕ ਹੀ ਕਰਦਾ ਰਿਹਾ ਵੀ ਸਿਮਰਨ ਦੀ ਲੋੜ ਹੀ ਨਹੀਂ, ਅਤੇ ਫਿਰ ਗਰਭ ਹੀ ਹੋਣਾ ਸੀ, ਹੰਕਾਰ ਹੋਣਾ ਸੀ। ਅਤੇ ਸਤਿਗੁਰੂ ਪਾਤਸ਼ਾਹ ਦੇ ਜਿਹੜੇ ਨਾਮ ਰਸੀਏ ਪਰਮਾਤਮਾ ਦੇ ਪਿਆਰੇ ਨੇ ਭਾਈ, ਉਹ ਸਤਿਗੁਰੂ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਆ ਜਾਂਦੇ ਨੇ, ਅਤੇ ਜਿਹੜੇ ਗੁਰੂ ਦੀ ਸ਼ਰਨ ਵਿੱਚ ਆਉਂਦੇ ਨੇ ਮਹਾਰਾਜ ਕਹਿੰਦੇ ਇਹਨਾਂ ਵਿੱਚੋਂ ਸੁੱਖ ਨਹੀਂ ਪ੍ਰਾਪਤ ਹੋਣਾ। ਜਿੰਨਾ ਅਸੀਂ ਹੰਕਾਰ ਗ੍ਰਹਿਣ ਕਰ ਲਵਾਂਗੇ ਅਤੇ ਓਨੇ ਹੀ ਦੁਖੀ ਹੋਵਾਂਗੇ, ਓਨੀ ਮਾਰ ਪਵੇਗੀ, ਕਿਉਂਕਿ ਮਨ ਦੇ ਵਿੱਚ ਉਹ ਅਵਸਥਾ ਨਹੀਂ ਜੋ ਕਰ ਕਰਕੇ ਦਿਖਾਉਂਦੇ ਹਾਂ, ਜੋ ਬਣ ਬਣ ਕੇ ਦਿਖਾਉਂਦੇ ਉਹ ਅੰਦਰ ਹੈ ਕੁਝ ਨਹੀਂ। ਇਸ ਵਾਸਤੇ ਸਤਿਗੁਰੂ ਜੀ ਫਰਮਾਉਂਦੇ ਨੇ ਗਰਭ ਗਹਿ ਲੜੋ। ਕਹਿੰਦੇ ਹੰਕਾਰ ਨੂੰ ਹੀ ਫੜ ਕੇ ਬਹਿ ਗਿਆ, ਇਹ ਹੰਕਾਰ ਨੇ ਤੇਰੀ ਪਤਾ ਕੀ ਹਾਲਤ ਕੀਤੀ। ਕਹਿੰਦੇ ਗਰਭ ਗਹਿ ਲੜੋ ਮੂਰੜੋ ਹੀ ਹੋ ਰੇ। ਕਹਿੰਦੇ ਤੂੰ ਮੂਰਖਤਾਈ ਦੇ ਵਿੱਚ, ਬੇਸਮਝੀ ਦੇ ਵਿੱਚ, ਤੂੰ ਸਮਝਣਾ ਤਾਂ ਸੀ ਪਰਮਾਤਮਾ ਦਾ ਨਾਮ, ਤੂੰ ਸਮਝਣਾ ਤਾਂ ਸੀ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ, ਪਰ ਤੂੰ ਆਪਣੇ ਆਪ ਵਿੱਚ ਵੱਡਾ ਬਣ ਕੇ ਬਹਿ ਗਿਆ, ਪਰ ਇਹ ਤੇਰੀ ਬੇਸਮਝੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਵੱਡੇ ਵੱਡੇ ਜੋ ਦੁਨੀਆਦਾਰ, ਕਹਿੰਦੇ ਵੱਡੇ ਵੱਡੇ ਦਿਖਦੇ ਆ ਨਾ ਜੋ, ਤੋ ਉਹਨਾਂ ਨੂੰ ਵੀ, ਉਹਨਾਂ ਨੂੰ ਮਾਇਆ ਵਿਆਪ ਜਾਂਦੀ ਹੈ, ਉਹਨਾਂ ਨੂੰ ਹੰਕਾਰ ਦਾ ਹੋਰ ਬਹੁਤ ਵੱਡਾ ਮਨ ਦੇ ਵਿੱਚ ਵਿਸਥਾਰ ਬਣ ਜਾਂਦਾ ਹੈ। ਤੋ ਵੱਡੇ ਵੱਡੇ ਜੋ ਦੀਸ਼ਾ ਲੋਕ ਤਿੰਨਕੋ ਵਿਆਪੈ ਚਿੰਤਾ ਰੋਗ, ਉਹ ਫਿਰ ਉਸ ਹੰਕਾਰ ਦੇ ਕਾਰਨ ਹੀ ਚਿੰਤਾ ਰੋਗ ਦੇ ਗ੍ਰਸੇ ਜਾਂਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਹ ਤੇਰੇ ਹਿਰਦੇ ਦੇ ਵਿੱਚ ਐਸਾ, ਇਹ ਹਿਰਦਾ ਦਿੱਤਾ ਤਾਂ ਸੀ ਪਰਮਾਤਮਾ ਦਾ, ਪਰਮਾਤਮਾ ਨੇ ਤੈਨੂੰ ਦਿੱਤਾ ਸੀ ਇਹ ਸਰੀਰ, ਅਤੇ ਇਸ ਸਰੀਰ ਦੇ ਦੁਆਰਾ ਤੂੰ ਪਰਮਾਤਮਾ ਦਾ ਨਾਮ ਜਪਣਾ ਸੀ, ਸੇਵਾ ਕਰਨੀ ਸੀ, ਭਉ ਭਗਤੀ ਵਿੱਚ ਲੱਗਣਾ ਸੀ, ਪਰ ਉਪਕਾਰ ਕਰਨਾ ਸੀ, ਪਰ ਤੈਨੂੰ ਸਰੀਰ ਦਿੱਤਾ ਨਾ, ਅਤੇ ਤੂੰ ਤਾਂ ਇਸ ਸਰੀਰ ਦੀ ਪਾਲਣਾ ਵਿੱਚ ਲੱਗ ਗਿਆ, ਇਹਦੀਆਂ ਮਾਲਸ਼ਾਂ, ਇਹਦੇ 'ਤੇ ਸੁਗੰਧੀਆਂ, ਇਹਦਾ ਹੀ ਹੰਕਾਰ, ਇਹਦਾ ਹੀ ਬਾਜੂ ਬਲ ਦੁਨੀਆਂ ਨੂੰ ਦਿਖਾਉਣ ਲੱਗ ਗਿਆ ਤੂੰ। ਨਹੀਂ ਭਾਈ, ਮਹਾਰਾਜ ਸੱਚੇ ਪਾਤਸ਼ਾਹ ਜੀ ਕਿ ਫਰਮਾਉਂਦੇ ਨੇ ਤੇਰੇ ਹਿਰਦੇ ਵਿੱਚ ਪਰਮਾਤਮਾ ਨੇ ਜੋ ਹਰੀ ਦਾ ਵਾਸਾ ਦਿੱਤਾ ਹੈ ਤੂੰ ਤੇ ਉਹਨੂੰ ਵੀ ਭੁੱਲ ਗਿਆ, ਇਹ ਤੇਰੀ ਬੇਸਮਝੀ ਹੈ। ਮਹਾਰਾਜ ਫਰਮਾਉਂਦੇ ਨੇ ਕਿ ਭਾਈ ਇਹ ਕਿਉਂ ਹੈ, ਗਰਭ ਗਹਿਲੜੋ ਮੂਰੜੋ ਹੀ ਉਰੇ, ਕਹਿੰਦੇ ਇਹ ਤੇਰੀ ਮੂਰਖਤਾ। ਸਿੱਧੇ ਸ਼ਬਦਾਂ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਨ ਕਰ ਰਹੇ ਨੇ, ਕਹਿੰਦੇ ਤੇਰੀ ਬੇਸਮਝੀ ਹੈ, ਤੇਰੀ ਮੂਰਖਤਾ ਹੈ ਕਿ ਤੂੰ ਆਪਣੇ ਹਿਰਦੇ ਵਿੱਚ ਜੋ ਪਰਮਾਤਮਾ ਨੇ ਤੈਨੂੰ ਇਹ ਪਹਿਲਾਂ ਸਰੀਰ ਦਿੱਤਾ, ਸਰੀਰ ਦੇ ਵਿੱਚ ਪਰਮਾਤਮਾ ਦਾ ਨਾਮ ਬਖਸ਼ਿਸ਼ ਕੀਤਾ ਉਹਨੂੰ ਭੁਲਾ ਦਿੱਤਾ ਅਤੇ ਗ੍ਰਹਿਣ ਕੀ ਕਰ ਲਿਆ, ਕੇਵਲ ਹੰਕਾਰ ਨੂੰ ਗ੍ਰਹਿਣ ਕਰਕੇ ਬੈਠ ਗਿਆ ਆਪਣੇ ਹਿਰਦੇ ਦੇ ਵਿੱਚ।
ਮਹਾਰਾਜ ਰੀ ਮਾਇਓ,
ਹੀਓ ਮਹਾਰਾਜ ਰੀ ਮਾਇਓ, ਇਹ ਹੀਓ ਇੱਧਰ ਹੀ ਲੱਗਣਾ, ਕਿਉਂਕਿ ਮਹਾਰਾਜ ਨੇ ਪੰਕਤੀਆਂ ਦੇ ਪਿੱਛੇ ਦੋ ਡੰਡੀਆਂ ਲਾਈਆਂ, ਇਸ ਵਾਸਤੇ ਹਜ਼ੂਰ ਫਰਮਾਉਂਦੇ ਨੇ ਹੀਓ ਮਹਾਰਾਜ ਰੀ ਮਾਇਓ। ਕਹਿੰਦੇ ਹਿਰਦੇ ਦੇ ਵਿੱਚ ਜਿਹੜੀ ਚੇਤਨ ਮਾਇਆ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਵੀ ਤੈਨੂੰ ਦਿੱਤੀ ਆ, ਇਹ ਸਰੀਰ ਵੀ ਦਿੱਤਾ ਹੈ। ਹੀਓ ਮਹਾਰਾਜ ਰੀ ਮਾਇਓ ਕਿਹਦੀ ਦਿੱਤੀ ਹੋਈ ਹੈ, ਕਹਿੰਦੇ ਮਹਾਰਾਜ ਦੀ ਦਿੱਤੀ ਹੋਈ ਹੈ ਭਾਈ, ਜਿਹਦਾ ਤੂੰ ਹੰਕਾਰ ਕਰੀ ਜਾਂਦਾ ਨਾ ਕਿ ਮਾਇਆ ਮੇਰੀ ਹੈ, ਇਹ ਸਰੀਰ ਮੇਰਾ ਹੈ, ਇਹ ਪਦਾਰਥ ਮੇਰੇ ਨੇ, ਅਤੇ ਇਹ ਕਹਿੰਦੇ ਕਿਸਦੇ ਨੇ, ਹੀਓ ਮਹਾਰਾਜ ਰੀ, ਅਤੇ ਇਹ ਤਾਂ ਤੈਨੂੰ ਦਿੱਤੀ ਉਸ, ਇਹ ਜਿਹੜਾ ਗਾਥ ਹੈ, ਇਹ ਜਿਹੜੇ ਪਦਾਰਥ ਨੇ ਕਿਸਦੇ ਦਿੱਤੇ ਹੋਏ ਨੇ ਭਾਈ, ਜੇ ਭਗਤਾਂ ਨੂੰ ਪੁੱਛੋ ਪਦਾਰਥ ਕਿਹਦੇ ਹੈ, ਸਰੀਰ ਕਿਹਦੇ ਨੇ, ਅਤੇ ਉਹ ਕੀ ਕਹਿੰਦੇ ਨੇ, ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗਾ ਮੇਰਾ, ਕਹਿੰਦੇ ਮੇਰਾ ਤਾਂ ਹੈ ਹੀ ਕੁਝ ਨਹੀਂ, ਕਬੀਰ ਤੂੰ ਤੂੰ ਕਰਤਾ ਤੂੰ ਹੂਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ ਜਦ ਦੇਖਾ ਤਤ ਤੂੰ। ਚਾਹੀਦੀ ਸੀ ਇਹ ਅਵਸਥਾ ਬਣਾਉਣੀ, ਅਤੇ ਪਰ ਸਤਿਗੁਰੂ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਣੀ ਦੁਆਰਾ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਹੀਓ ਮਹਾਰਾਜ ਰੀ ਮਾਇਓ, ਕਹਿੰਦੇ ਭਾਈ ਇਹ ਮਹਾਰਾਜ ਦੀ ਦਿੱਤੀ ਹੋਈ ਮਾਇਆ, ਮਹਾਰਾਜ ਦਾ ਦਿੱਤਾ ਹੋਇਆ ਸਰੀਰ ਹੈ, ਜਿਹੜਾ ਤੂੰ ਬੇਸਮਝੀ ਦੇ ਕਾਰਨ ਇਹਦੇ ਉੱਪਰ ਹੰਕਾਰ ਮਾਣ ਕਰਦਾ ਹੈ।
ਬੀਹਰ ਨਿਆਈ ਮੋਹੇ ਫਾਕੇ ਓਰੇ,
ਸੋ ਡੀਹਰ ਕੀ ਹੁੰਦਾ ਹੈ, ਜਿਹੜੇ ਸ਼ਿਕਾਰੀ ਲੋਕ ਮੱਛੀਆਂ ਫੜਦੇ ਨੇ ਨਾ ਦਰਿਆਵਾਂ ਵਿੱਚੋਂ, ਟੋਭਿਆਂ ਨਾਲਿਆਂ ਵਿੱਚੋਂ, ਉਹ ਕੁੰਡੀ ਬਣਾ ਲੈਂਦੇ ਨੇ ਅਤੇ ਕੁੰਡੀ ਦੇ ਨਾਲ ਮੱਛੀ ਦੇ ਖਾਣ ਵਾਲਾ ਪਦਾਰਥ ਕੁਛ ਟੰਗ ਲੈਂਦੇ ਨੇ, ਉਸ ਲਾਲਚ ਦੇ ਵਿੱਚ ਮੱਛੀ ਕੁੰਡੀ ਵਿੱਚ ਫਸ ਜਾਂਦੀ ਹੈ, ਅਤੇ ਹਜ਼ੂਰ ਫਰਮਾਉਂਦੇ ਨੇ ਕਿ ਹੇ ਭਾਈ ਤੈਨੂੰ ਵੀ ਸਮਝ ਨਾ ਪਈ ਕਿ ਇਸ ਕੁੰਡੀ ਦੇ ਵਿੱਚ, ਇਸ ਪਦਾਰਥ ਦੇ ਵਿੱਚ ਕੁੰਡੀ ਹੈ, ਇਹ ਪਦਾਰਥ ਕੁੰਡੀ ਦੇ ਵਿੱਚ ਪਿਆ ਹੋਇਆ, ਮੈਂ ਕਿਤੇ ਕੁੰਡੀ ਵਿੱਚ ਨਾ ਫਸ ਜਾਵਾਂ, ਅਤੇ ਹਜ਼ੂਰ ਫਰਮਾਉਂਦੇ ਨੇ ਡੀਹਰ ਨਿਆਈ ਮੋਹੇ ਫਾਕੇ ਉਰੇ, ਕਹਿੰਦੇ ਸਾਨੂੰ ਜਿਵੇਂ ਮੱਛੀ ਉਸ ਕੁੰਡੀ ਵਿੱਚ ਫਸ ਜਾਂਦੀ ਹੈ ਅਤੇ ਤੂੰ ਪਦਾਰਥਾਂ ਕਾਰਨ ਇਸ ਸਮੇਂ ਦੀ ਕੁੰਡੀ ਵਿੱਚ ਫਸ ਗਿਆ, ਤੂੰ ਇਸ ਮਾਇਆ ਦੀ ਕੁੰਡੀ ਵਿੱਚ ਫਸ ਗਿਆ, ਇਸ ਪਦਾਰਥਾਂ ਦੀ ਕੁੰਡੀ ਵਿੱਚ ਤੂੰ ਵੀ ਫਸ ਗਿਆ, ਅਤੇ ਡੀਅਰ ਨਾਮ ਹੈ ਪਿਆਰੀ ਦਾ, ਅਤੇ ਪਿਆਰ ਕਿਹਨੂੰ ਕੀਤਾ, ਪਰਮਾਤਮਾ ਨੂੰ ਪਿਆਰ ਕਰਨਾ ਸੀ, ਨਾਮ ਨੂੰ ਪਿਆਰ ਕਰਨਾ ਸੀ, ਕਿਹਨੂੰ ਪਿਆਰ ਕੀਤਾ ਭਾਈ ਪਦਾਰਥ ਨੂੰ, ਕਿਹਨੂੰ ਪਿਆਰ ਕੀਤਾ ਮਾਇਆ ਨੂੰ, ਕਹਿੰਦੇ ਤੂੰ ਮਾਇਆ ਨੂੰ ਪਿਆਰ ਕੀਤਾ ਅਤੇ ਇਸ ਮਾਇਆ ਦੀ ਕੁੰਡੀ ਵਿੱਚ ਤੂੰ ਫਸ ਗਿਆ। ਡੀਅਰ ਸ਼ਬਦ ਹੈ, ਇਹਦਾ ਅਰਥ ਹੈ ਕਬਰ, ਮੁਸਲਮਾਨ ਲੋਕ ਕਬਰਾਂ ਬਣਾਉਂਦੇ ਨੇ ਅਤੇ ਪੂਰੇ ਸਰੀਰ ਨੂੰ ਕਬਰ ਵਿੱਚ ਪਾ ਕੇ ਦਫਨ ਕਰ ਦਿੰਦੇ ਨੇ, ਅਤੇ ਹਜ਼ੂਰ ਫਰਮਾਉਂਦੇ ਨੇ ਕਿ ਡੀਅਰ ਨਿਆਈ ਮੋਹੇ ਫਾਕੇ ਉਰੇ, ਕਹਿੰਦੇ ਕਬਰ ਦੇ ਵਿੱਚ ਜਿਵੇਂ ਸਭ ਤਾਂ ਹੀ ਮਨੁੱਖ ਪਾ ਦਿੱਤਾ ਜਾਂਦਾ ਹੈ ਅਤੇ ਉਹ ਸਾਰੇ ਮਨੁੱਖ ਨੂੰ ਆਪਣੇ ਵਿੱਚ ਸਮੇਟ ਲੈਂਦੀ ਆ, ਕਹਿੰਦੇ ਇਸ ਤਰ੍ਹਾਂ ਇਸ ਮਾਇਆ ਨੇ ਸਾਬਤਾ ਹੀ ਤੈਨੂੰ ਨਿਗਲ ਲਿਆ ਹੈ, ਤੂੰ ਇਹ ਤੋਂ ਨਿਕਲ ਨਹੀਂ ਸਕਦਾ, ਮੁਸ਼ਕਲ ਹੋਇਆ ਪਿਆ ਹੈ। ਅਤੇ ਭਾਈ ਡੀਅਰ ਨਾਮ ਹੈ ਡੈਣ ਦਾ, ਜਿਵੇਂ ਡੈਣ ਸਾਬਤੇ ਹੀ ਮਨੁੱਖ ਨੂੰ ਨਿਗਲ ਜਾਂਦੀ ਹੈ ਨਾ, ਇਸ ਤਰ੍ਹਾਂ ਕਹਿੰਦੇ ਤੂੰ ਜਦੋਂ ਇਹਦੇ ਬਚਾਅ ਦਾ ਪੱਖ ਰੱਖਿਆ ਹੀ ਨਹੀਂ, ਸੇਵਾ ਸਿਮਰਨ ਭਾਉ ਭਗਤੀ ਵਾਲੇ ਪਾਸੇ ਤੁਰਿਆ ਹੀ ਨਹੀਂ, ਅਤੇ ਫਿਰ ਡੀਅਰ ਨਾ ਨਿਆਈ ਮੋਏ ਫਾਕੇ ਉਰੇ, ਅਤੇ ਫਿਰ ਇਹ ਸਮਝ ਲੈ ਕਿ ਤੇਰੀ ਬੇਸਮਝੀ ਕਾਰਨ ਇਸ ਮਾਇਆ ਨੇ ਤੈਨੂੰ ਡੀਅਰ ਨਿਆਈ ਡੈਣ ਦੀ ਨਿਆਈ ਪੂਰੇ ਦੇ ਪੂਰੇ ਨੂੰ ਹੀ ਸਮੇਟ ਲਿਆ, ਤੈਨੂੰ ਇਸ ਦੀ ਸਮਝ ਵੀ ਨਹੀਂ ਲੱਗੀ,
ਰਹਾ ਕਣੋ 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 ਸਦ ਲੋੜੈ।
ਹੁਣ ਵਿਸ਼ਰਾਮ ਦੇ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ, ਕਣੋ ਕਣੋ ਬਹੁਤਾ ਹੀ ਬਹੁਤ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਣੀ ਵਿੱਚ ਸਾਨੂੰ ਸਮਝਾਇਆ ਸੀ ਨਾ ਕਿ ਭਾਈ ਜਿੰਨਾ ਬਹੁਤਾ ਮੰਗਾਂਗੇ ਨਾ ਤੇ ਪ੍ਰਲਬਧ ਅਨੁਸਾਰ ਹੀ ਮਿਲਣਾ ਹੈ। ਪਰ ਹਜ਼ੂਰ ਫਰਮਾਉਂਦੇ ਨੇ ਘਣੋ 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 ਸਦ ਲੋੜ ਹੈ, ਬਹੁਤ ਜ਼ਿਆਦਾ ਚਾਹੁੰਦਾ ਮੈਨੂੰ ਮਾਇਆ ਮਿਲੇ, ਕਿਉਂਕਿ ਘਣੋ ਸ਼ਬਦ ਮਹਾਰਾਜ ਨੇ ਤਿੰਨ ਵਾਰ ਉਚਾਰਨ ਕੀਤਾ। ਬਹੁਤਾ ਚਾਹੁੰਦਾ ਪਦਾਰਥ, ਬਹੁਤੀ ਚਾਹੁੰਦਾ ਸੋਭਾ ਤੇ ਬਹੁਤਾ ਸਮਾਂ ਜਿਉਣਾ ਚਾਹੁੰਦਾ ਸੰਸਾਰ ਵਿੱਚ। ਘਣੋ 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 ਸਦ ਲੋੜ ਹੈ, ਕਿਉਂਕਿ ਜਿੰਨਾ ਪਦਾਰਥ ਪਰਜੀਵਕਾ ਵਾਸਤੇ ਮਿਲਿਆ ਸੀ ਉਹਦੇ 'ਤੇ ਸੰਤੋਖ ਨਹੀਂ ਕੀਤਾ, ਉਹਦੇ 'ਤੇ ਸਬਰ ਨਹੀਂ ਕੀਤਾ। ਸਹਿਸ ਖੱਟੇ ਲੱਖ ਕੋਟ ਧਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ ਤੁਰਿਆ ਰਿਹਾ। ਘਣੋ 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 ਸਦ ਲੋੜ ਹੈ, ਸਾਰੀ ਜ਼ਿੰਦਗੀ ਇਸੇ ਪਾਸੇ ਨੰਘਾ ਦਿੱਤੀ। ਸੋ ਜਦੋਂ ਬਿਰਧ ਅਵਸਥਾ ਵੀ ਆ ਗਈ ਉਦੋਂ ਵੀ ਇਸ ਪਾਸੇ ਸਮਝ ਨਾ ਆਈ ਕਿ ਹੁਣ ਤਾਂ ਭਾਈ ਸਮਾਂ ਨੇੜੇ ਆ ਗਿਆ, ਹੁਣ ਤੇ ਮੈਂ ਪਰਮਾਤਮਾ ਦਾ ਨਾਮ ਲੈ ਲਵਾਂ। ਨੈਣੋ ਨੀਰ ਵਹਿ ਤਨਖੀਨਾ ਭਏ ਕੇਸ ਦੁੱਧ ਬਾਨੀ, ਰੂੰਦਾ ਕੰਠ ਸ਼ਬਦ ਨਹੀਂ ਉੱਪਰ ਉਚਰੈ ਅਬ ਕਿਆ ਕਰੈ ਪ੍ਰਾਨੀ। ਉਦੋਂ ਵੀ ਨਹੀਂ ਸੋਚਦਾ, ਉਦੋਂ ਵੀ ਇਸ ਪਾਸੇ ਹੀ ਲੱਗਾ ਹੋਇਆ ਹੈ। ਘਣੋ 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 ਸਦ ਲੋੜ ਹੈ, ਹਮੇਸ਼ਾ ਵਾਸਤੇ ਵੱਧ ਤੋਂ ਵੱਧ ਹੀ ਮਨ ਦੇ ਵਿੱਚ ਇਹ ਲੋੜਦਾ ਰਹਿੰਦਾ ਹੈ ਕਿ ਮੇਰੀ ਸੋਭਾ ਹੋਵੇ, ਮੇਰੀ ਵਡਿਆਈ ਹੋਵੇ, ਮੈਨੂੰ ਬਹੁਤੇ ਤੋਂ ਬਹੁਤਾ ਧਨ ਪਦਾਰਥ ਮਿਲ ਜਾਵੇ।
ਬਿਨ ਲਹਿਣੇ ਕੈਠ ਪਾਇਓ ਰੇ।
ਪਰ ਹਜ਼ੂਰ ਕਹਿੰਦੇ ਕਦੇ ਵੀ ਮਨ ਵਿੱਚ ਵਿਵੇਕ ਦੀ ਵਿਚਾਰ ਮਨ ਵਿੱਚ ਲਿਆਂਦੀ ਹੋਈ ਨਹੀਂ। ਬਿਨ ਲਹਿਣੇ ਬਿਨਾਂ ਭਾਗਾਂ ਤੋਂ ਕਿਵੇਂ ਪ੍ਰਾਪਤ ਕਰ ਲਵਾਂਗੇ। ਬਿਨ ਲਹਿਣੇ ਕੈਠੇ ਪਾਇਓ ਰੇ, ਕੈਠੇ ਦਰਮਵਾਲੇ ਵੱਲ ਦੀ ਸਾਰ ਵੱਲ ਦੀ ਬੋਲੀ ਇੱਧਰ ਦੀ ਕੈਠਾ। ਕਹਿੰਦੇ ਬਿਨ ਲਹਿਣੇ ਕੈਠੇ ਪਾਇਓ ਰੇ, ਕਹਿੰਦੇ ਕਿਸ ਤਰ੍ਹਾਂ ਪ੍ਰਾਪਤ ਕਰ ਲਵੇਗਾ ਬਿਨਾਂ ਭਾਗਾਂ ਤੋਂ। ਜਿੰਨਾ ਚਿਰ ਭਾਗਾਂ ਵਿੱਚ ਉਹ ਪਦਾਰਥ, ਉਹ ਸੋਭਾ, ਉਹ ਵਡਿਆਈ, ਮਾਣ ਤਾਣ ਲਿਖਿਆ ਨਹੀਂ, ਕਿਵੇਂ ਲਿਖਿਆ ਜਾਊ ਭਾਈ? ਜੇ ਇਹ ਚਾਹੁਣਾ ਹੈ ਕਿ ਮੇਰਾ ਮਾਣ ਵੀ ਹੋਵੇ, ਮੇਰੀ ਵਡਿਆਈ ਵੀ ਹੋਵੇ, ਮੈਨੂੰ ਸੁੱਖ ਵੀ ਮਿਲੇ, ਤਾਂ ਫਿਰ ਰਸਤਾ ਵੀ ਦੱਸਿਆ ਨਾ ਮਹਾਰਾਜ ਨੇ, ਉਹ ਰਸਤੇ 'ਤੇ ਆਪਾਂ ਤੁਰੇ ਹੀ ਨਹੀਂ। ਅਤੇ ਜੇ ਕਿਤੇ ਸ਼ਰਧਾ ਭਾਵਨਾ ਦੇ ਨਾਲ ਸਤਿਗੁਰੂ ਦੇ ਚਰਨਾਂ ਵਿੱਚ ਹੱਥ ਜੋੜ ਕੇ ਕਰੋ ਬੇਨਤੀ, ਸਤਿਗੁਰ ਆਇਓ ਸਰਨ ਤੁਹਾਰੀ, ਮਿਲੈ ਸੁਖ ਨਾਮ ਹਰ ਸੋਭਾ, ਚਿੰਤਾ ਲਾਏ ਹਮਾਰੀ, ਔਰ ਨਾ ਅਵਰ ਨਾ ਸੂਝੈ ਦੂਜੀ ਠਾਹਰ, ਹਾਰ ਪਰਿਓ ਤੋ ਦੁਆਰੀ, ਲੇਖਾ ਛੋੜ ਅਲੇਖਾ ਛੂਟੈ, ਹਮ ਨਿਰਗੁਣ ਲਿਓ ਉਭਾਰੀ। ਕਦੇ ਮਨ ਵਿੱਚ ਇਹ ਵਿਚਾਰ ਆਈ ਕਿ ਮਹਾਰਾਜ ਸਾਡੇ ਵਿੱਚ ਤਾਂ ਗੁਣ ਹੀ ਕੋਈ ਨਹੀਂ, ਸਾਨੂੰ ਵੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਉਭਾਰ ਲਓ, ਆਪਣੇ ਚਰਨਾਂ ਨਾਲ ਜੋੜ ਲਓ, ਅਤੇ ਜਦੋਂ ਸਤਿਗੁਰੂ ਦੀ ਸ਼ਰਨ ਵਿੱਚ ਆਵਾਂਗੇ ਮਨ ਕਰਕੇ, ਤਨ ਕਰਕੇ, ਧਨ ਕਰਕੇ, ਗੁਰੂ ਕੀ ਸ਼ਰਨ ਵਿੱਚ ਆਵਾਂਗੇ, ਕੇਵਲ ਵਿਖਾਵੇ ਮਾਤਰ ਨਹੀਂ, ਗੁਰੂ ਕੀ ਸ਼ਰਨ ਵਿੱਚ ਆਵਾਂਗੇ ਹੋਰਨਾਂ ਦਰਾਂ ਨੂੰ ਛੱਡ ਕੇ, ਜਦੋਂ ਇਹ ਮਨ ਵਿੱਚ ਵਿਚਾਰ ਪੱਕੀ ਬਣਾ ਲਈ, ਤੁੱਧ ਨੂੰ ਛੋੜ ਜਾਈਏ ਪ੍ਰਭ ਕਹਿ ਧਰ, ਆਨਾ ਵੀ ਆ ਤੇਰੀ ਸੰਸਾਰ, ਤੇਰੇ ਬਰਾਬਰ ਸਤਿਗੁਰੂ ਜੀ ਕੋਈ ਹੈ ਹੀ ਨਹੀਂ ਹੋਰ, ਜਦੋਂ ਇਹ ਮਨ ਵਿੱਚ ਪ੍ਰਪੱਕਤਾ ਲਿਆਂਦੀ ਤੇ ਫਿਰ ਸਤਿਗੁਰੂ ਜੀ ਮਹਾਰਾਜ ਕਿਰਪਾ ਕਰਦੇ ਨੇ, ਮਿਲੈ ਸੁਖ ਨਾਮ ਹਰ ਸੋਭਾ। ਕਹਿੰਦੇ ਫਿਰ ਸੁੱਖ ਵੀ ਮਿਲ ਜਾਏਗਾ, ਸੋਭਾ ਵੀ ਮਿਲ ਜਾਏਗੀ ਤੇ ਵਡਿਆਈ ਮਿਲ ਜਾਏਗੀ, ਪਰਮਾਤਮਾ ਦੇ ਨਾਮ ਦੀ ਵੀ ਪ੍ਰਾਪਤੀ ਹੋਵੇਗੀ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਭਾਈ ਬਹੁਤਾ ਹੀ ਬਹੁਤਾ ਮੰਗਦਾ ਰਹਿੰਦਾ, ਬਿਨਾਂ ਭਾਗਾਂ ਤੋਂ ਕਿਵੇਂ ਪ੍ਰਾਪਤ ਹੋਵੇਗਾ ਭਾਈ? ਅਤੇ ਭਾਗ ਬਣਾਉਣ ਵਾਸਤੇ ਵੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਕਿ ਭਾਈ ਮੱਥੇ ਦੇ ਭਾਗ ਚੰਗੇ ਕਿਵੇਂ ਬਣ ਸਕਦੇ ਨੇ? ਹਜ਼ੂਰ ਫਰਮਾਉਂਦੇ ਨੇ ਜੇ ਵਿਖਿਆ ਸਗਲੀ ਤਜੀ ਲੀਓ ਭੇਖ ਬੈਰਾਗ, ਕਹੋ ਨਾਨਕ ਸੁਣ ਰੇ ਮਣਾ ਤੇ ਨਰ ਮਾਥੈ ਭਾਗ। ਉਹ ਮੱਥੇ ਦੇ ਭਾਗ ਹੈ, ਜੇ ਪਹਿਲਾਂ ਇਸ ਪਾਸੇ ਨੂੰ ਉੱਦਮ ਕਰੀਏ, ਉਪਰਾਲਾ ਕਰੀਏ, ਯਤਨ ਕਰੀਏ, ਗੁਰੂ ਕੀ ਸ਼ਰਨ ਵਿੱਚ ਆਈਏ ਅਤੇ ਜੋ ਪਰਮਾਤਮਾ ਨੇ ਬਖਸ਼ਿਸ਼ ਕੀਤਾ ਹੋਇਆ ਉਹਦੇ 'ਤੇ ਸਬਰ ਕਰੀਏ, ਉਹਦੇ 'ਤੇ ਸੰਤੋਖ ਕਰੀਏ ਅਤੇ ਨਾਲ ਸ਼ੁਕਰ ਕਰੀਏ, ਸ਼ੁਕਰ ਕਿ ਵਾਹਿਗੁਰੂ ਆਪ ਜੀ ਦਾ ਬਹੁਤਾ ਹੀ ਬਹੁਤਾ ਧੰਨਵਾਦ ਹੈ, ਬਹੁਤਾ ਹੀ ਬਹੁਤਾ ਸ਼ੁਕਰ ਹੈ ਕਿ ਆਪ ਜੀ ਨੇ ਦੋ ਟਾਈਮ ਦਾ ਪ੍ਰਸ਼ਾਦਾ ਦਿੱਤਾ ਹੈ। ਸਤਿਗੁਰੂ ਜੀ ਆਪ ਨੇ ਨੌ ਨਰੈਣੀ ਦੇਹ ਦਿੱਤੀ ਹੈ, ਮਨੁੱਖਾ ਜਨਮ ਦਿੱਤਾ ਹੈ, ਗੁਰਸਿੱਖਾਂ ਦੇ ਘਰ ਦਾ ਜਨਮ ਦਿੱਤਾ ਮਹਾਰਾਜ, ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਅਸੀਂ ਪ੍ਰਾਪਤ ਕਰ ਸਕਦੇ ਹਾਂ, ਸ਼ੁਕਰ ਕਰੀਏ ਮਹਾਰਾਜ ਦਾ। ਇਸ ਵਾਸਤੇ ਜੇ ਹੋਰ ਮੰਗਣ ਦੇ ਪਾਸੇ ਤੁਰਾਂਗੇ ਬਹੁਤਾ ਹੀ ਬਹੁਤਾ ਲੋੜਦੇ ਰਹਾਂਗੇ। ਮਹਾਰਾਜ ਕਹਿੰਦੇ ਬਿਨਾਂ ਭਾਗਾਂ ਤੋਂ ਕਿਵੇਂ ਪ੍ਰਾਪਤ ਕਰ ਲਾਂਗੇ ਭਾਈ, ਭਾਗਾਂ ਤੋਂ ਬਿਨਾਂ ਪ੍ਰਾਪਤ ਨਹੀਂ ਹੋ ਸਕਣਾ।
ਮਹਾਰਾਜ ਰੋਗਾਥ ਵਾਹੂ ਸਿਉਂ ਲੁਬੜਿਓ।
ਹਜ਼ੂਰ ਫਰਮਾਉਂਦੇ ਨੇ ਮਹਾਰਾਜ ਰੋਗਾਥ, ਗਾਥ ਕੀ ਹੈ ਭਾਈ, ਗਾਥ ਹੈ ਸਰੀਰ, ਆਪਣਾ ਜਿਹੜਾ ਪੰਜ ਭੂਤਕ ਸਰੀਰ ਹੈ ਨਾ, ਕਹਿੰਦੇ ਮਹਾਰਾਜ ਦਾ ਦਿੱਤਾ ਹੈ। ਅਥਵਾ ਮਹਾਰਾਜ ਰੂ ਗਾਥ, ਗਾਥ ਹੈ ਪਦਾਰਥ, ਜਿੰਨੇ ਪਦਾਰਥ ਨੇ, ਜਿੰਨੀ ਮਾਇਆ ਹੈ। ਅਥਵਾ ਗਾਥ ਕੀ ਹੈ, ਗਾਥ ਕਿਸ ਦਾ ਵੀ ਜਿਸਦਾ ਕੋਈ ਰਾਜ ਭਾਗ ਹੈ, ਜਿੱਥੇ ਕੋਈ ਡਿਊਟੀ ਕਰ ਰਿਹਾ, ਜਿੰਨਾ ਕਿਸੇ ਨੂੰ ਮਾਣ ਸਨਮਾਨ ਮਿਲ ਰਿਹਾ ਹੈ, ਇਹ ਵੀ ਇੱਕ ਗਾਥ ਦਾ ਹਿੱਸਾ ਹੈ। ਅਸਲ ਵਿੱਚ ਗਾਥਾ ਹੁੰਦੀ ਕਹਾਣੀ, ਵੀ ਮੈਂ ਇਹ ਗਾਥਾ ਮੈਂ ਹੋਰ ਕਿਸੇ ਤੋਂ ਵੀ ਸੁਣੀ ਆ, ਅਤੇ ਜਿਹੜੀ ਮਨੁੱਖ ਦੀ ਗਾਥਾ ਹੈ ਨਾ, ਇਹਨੂੰ ਬਹੁਤ ਵੱਡੀ ਕਰਕੇ ਮਨੁੱਖ ਸਮਝੀ ਬੈਠਾ ਹੈ, ਬੜੀ ਛੋਟੀ ਜੀ। ਜਿਹੜੀ ਜ਼ਿੰਦਗੀ ਦੇ ਵਿੱਚ ਸਾਡੇ ਕੁਝ ਐਸੀਆਂ ਘਟਨਾਵਾਂ ਵਾਪਰੀਆਂ, ਸਾਨੂੰ ਐਂ ਲੱਗਦਾ ਵੀ ਇਹ ਕੱਲ੍ਹ ਦੀਆਂ ਗੱਲਾਂ। ਆਪਾਂ ਆਪਣੇ ਪੁੱਤਾਂ ਪੋਤਰਿਆਂ ਨੂੰ ਕਹਿੰਦੇ ਵੀ ਕੱਲ੍ਹ ਹਲੇ ਆ ਛੋਟੇ ਛੋਟੇ ਸੀਗੇ, ਅੱਜ ਵਿਆਹੇ ਵੀ ਗਏ, ਇਹਨਾਂ ਦੀ ਵੀ ਗਾਂ ਬੱਚੇ ਹੋ ਗਏ। ਇਹ ਗਾਥ ਹੈ ਸਾਡੇ ਕੋਲ ਦੀ, ਇਹ ਗਾਥ ਤੁਰੀ ਜਾ ਰਹੀ ਹੈ। ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਭਾਈ ਇਹ ਗਾਥ ਕਿਹਦੀ ਆ, ਕਹਿੰਦੇ ਇਹ ਮਹਾਰਾਜ ਦੀ ਦਿੱਤੀ ਹੋਈ ਗਾਥ ਹੈ, ਅਤੇ ਜਿਹਦੇ ਵਿੱਚ ਅਸੀਂ ਉਲਝੇ ਹੋਏ ਹਾਂ। ਮਹਾਰਾਜ ਰੋ ਗਾਥ ਵਾਹੋਂ ਸੋ ਲੁਬੜਿਓ, ਇਹ ਗਾਥ ਉਹਦੀ ਸੀ, ਪਰਮਾਤਮਾ ਦੀ ਦਿੱਤੀ ਹੋਈ ਬਖਸ਼ਿਸ਼ ਸੀ, ਉਹਦਾ ਦਿੱਤਾ ਸਰੀਰ ਸੀ, ਉਹਦੀ ਹੋਈ ਦਿੱਤੀ ਸੋਭਾ ਵਡਿਆਈ ਸੀ, ਉਹਦੇ ਦਿੱਤੇ ਪਦਾਰਥ ਸਨ। ਅਸੀਂ ਦਾਤ ਪਿਆਰੀ ਵਿਸਰਿਆ ਦਾਤਾਰਾ, ਜਾਣਾ ਨਾ ਹੀ ਮਰਨ ਵਿਚਾਰ, ਜਿਹਨੇ ਦਾਤ ਦਿੱਤੀ ਸੀ ਨਾ ਉਹਨੂੰ ਛੱਡ ਬੈਠੇ, ਅਤੇ ਜਿਹੜੀ ਦਾਤ ਮਿਲ ਗਈ ਉਹਦੇ ਵਿੱਚ ਉਲਝ ਗਏ, ਉਹਨੂੰ ਸਾਂਭਣ ਲੱਗ ਗਏ, ਆਹ ਨਾ ਗੁਆਚ ਜਾਏ, ਇਹਨੂੰ ਕਿਵੇਂ ਮੈਂ ਸਾਂਭ ਕੇ ਰੱਖਣਾ, ਇਹਨੂੰ ਕਿਵੇਂ ਬਚਾਉਣਾ ਹੈ, ਉਹਦੇ ਵਿੱਚ ਲੁਬੜ ਗਏ, ਉਹਦੇ ਵਿੱਚ ਹੀ ਲਪੇਟੇ ਗਏ। ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਭਾਈ ਜਿਨ੍ਹਾਂ ਨੇ ਤੈਨੂੰ ਇਹ ਦਾਤਾਂ ਦਿੱਤੀਆਂ ਸਨ ਨਾ, ਅਤੇ ਉਹਦਾ ਕਦੇ ਸ਼ੁਕਰਾਨਾ ਨਹੀਂ ਕੀਤਾ, ਦੱਦਾ ਦਾਤਾ ਏਕ ਹੈ ਸਭ ਕੋ ਦੇਵਣ ਹਾਰ ਮੈਨੂੰ ਦਾ ਦਿੱਤੀ ਹੈ, ਅਤੇ ਮਹਾਰਾਜ ਤੂੰ ਤਾਂ ਸਾਰੇ ਜੀਆਂ ਨੂੰ ਦਾਤਾਂ ਦੇਣ ਵਾਲਾ ਹੈ। ਅਤੇ ਹਜ਼ੂਰ ਨੇ ਇੱਥੇ ਵੀ ਇਹੀ ਫਰਮਾਇਆ ਹੈ ਕਿ ਭਾਈ ਮਹਾਰਾਜ ਰੋ ਗਾਥ ਵਾਹੋਂ ਸਿਉਂ ਲੁਬੜਿਓ, ਜਿਹੜੀ ਪਰਮਾਤਮਾ ਨੇ ਤੈਨੂੰ ਦਾਤ ਦਿੱਤੀ ਸੀ, ਪਦਾਰਥ ਦਿੱਤੇ ਸੀ, ਸਰੀਰ ਦਿੱਤਾ ਸੀ, ਪਰਿਵਾਰ ਧੀਆਂ ਪੁੱਤਰ ਦਿੱਤੇ ਸਨ, ਤੂੰ ਤੇ ਭਾਈ ਉਹਦੇ ਵਿੱਚ ਹੀ ਉਲਝ ਕੇ ਰਹਿ ਗਿਆ ਹੈ।
ਨੇਹ ਭਾਗੜੋ ਪਾਹੇ ਸੰਜੋਯੋ ਰੇ।
ਹਜ਼ੂਰ ਫਰਮਾਉਂਦੇ ਨੇ ਕਿ ਭਾਈ ਨੇਹ ਭਾਗੜੋ, ਕਹਿੰਦੇ ਭਾਗਾਂ ਤੋਂ ਹੀਣਾ ਇਹ ਮਨੁੱਖ, ਜੇ ਤੇਰੇ ਭਾਗ ਚੰਗੇ ਹੁੰਦੇ ਤੇ ਤੂੰ ਸ਼ੁਕਰਾਨਾ ਕਰਦਾ ਉਸ ਵਾਹਿਗੁਰੂ ਦਾ ਜਿਹਦੇ ਪਦਾਰਥ ਦਿੱਤੇ ਹੋਏ ਸਨ, ਤੇ ਤੂੰ ਤੇ ਇਹ ਹੋਰ ਤ੍ਰਿਸ਼ਨਾ ਵਿੱਚ ਪੈ ਕੇ ਨੇ ਭਾਗੜੋ। ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਰਮਾਇਆ ਨਾ ਕਿ ਸੰਗਤ ਬੜੀ ਉੱਚੀ ਹੈ, ਸੰਗਤ ਦੇ ਬੜੇ ਸ੍ਰੇਸ਼ਟ ਗੁਣ ਨੇ, ਬੜੇ ਵੱਡੇ ਲਾਭ ਨੇ, ਸੰਗਤ ਵਿੱਚੋਂ ਬੜੀਆਂ ਵੱਡੀਆਂ ਪ੍ਰਾਪਤੀਆਂ ਨੇ, ਪਰ ਨਾਲ ਫਰਮਾ ਦਿੱਤਾ ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨਾਂ ਭਾਗਾਂ ਤੋਂ ਸਤਸੰਗਤ ਨਹੀਂ ਲੱਭਦੀ। ਇੱਥੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਭਾਈ ਜਿਹੜਾ ਪਰਮਾਤਮਾ ਨੇ ਦਿੱਤਾ ਹੋਇਆ ਪਦਾਰਥ ਸੀ ਅਤੇ ਉਹਦੇ ਵਿੱਚ ਤਾਂ ਉਲਝ ਕੇ ਰਹਿ ਗਿਆ। ਨੇਹ ਭਾਗੜੋ ਪਾਹੇ ਸੰਜੋਇਓ ਰੇ, ਪਾਹੇ ਨਾਮ ਹੈ ਅੱਗ ਦਾ, ਅਤੇ ਤ੍ਰਿਸ਼ਨਾ ਦੀ ਅੱਗ ਵਿੱਚ ਤੂੰ ਜਲ ਕੇ ਰਹਿ ਗਿਆ, ਉਹਦੇ ਵਿੱਚ ਹੀ ਸਮਿਟਿਆ ਗਿਆ। ਕਹਿੰਦੇ ਕਿਉਂਕਿ ਤੇਰੇ ਜੇ ਭਾਗ ਚੰਗੇ ਹੁੰਦੇ ਤਾਂ ਤੂੰ ਸੰਗਤ ਵਿੱਚ ਜਾ ਕੇ ਵਾਹਿਗੁਰੂ ਦਾ ਸਿਮਰਨ ਕਰਦਾ, ਸੇਵਾ ਕਰਦਾ, ਪਰ ਤੂੰ ਤੇ ਪਦਾਰਥਾਂ ਵਿੱਚ ਉਲਝਿਆ ਕਰਕੇ ਤੂੰ ਤ੍ਰਿਸ਼ਨਾ ਦੀ ਅੱਗ ਵਿੱਚ ਹੀ ਜਲ ਕੇ ਸਮਿਟਿਆ ਗਿਆ, ਉਹਦੇ ਵਿੱਚ ਹੀ ਰਹਿ ਗਿਆ। ਕਿਉਂਕਿ ਕਿਸੇ ਨੂੰ ਪੁੱਛ ਲਓ ਮਨ ਵਿੱਚ ਮਨੁੱਖ ਦੇ ਇੱਕ ਤ੍ਰਿਸ਼ਨਾ ਕੀ ਬਣੀ ਹੋਈ ਹੈ ਕਿ ਜਿਹੜਾ ਮੇਰੇ ਗੁਆਂਢੀ ਕੋਲ ਪਦਾਰਥ ਹੈ ਨਾ ਉਹ ਮੇਰੇ ਕੋਲ ਨਹੀਂ ਹੈਗਾ, ਇਹਦੇ ਤੋਂ ਵੀ ਅੱਗੇ ਆ, ਜਿਹੜਾ ਮੇਰੇ ਦੂਸਰੇ ਭਰਾ ਕੋਲ ਆ ਉਹ ਮੇਰੇ ਕੋਲ ਨਹੀਂ ਹੈਗਾ, ਇੱਕ ਤ੍ਰਿਸ਼ਨਾ ਇਸ ਅੱਗ ਦੇ ਵਿੱਚ ਇੰਨਾ ਉਲਝ ਗਿਆ ਮਹਾਰਾਜ ਕਹਿੰਦੇ ਇਹਦੇ ਵਿੱਚ ਹੀ ਸਮੇਟਿਆ ਗਿਆ ਭਾਈ ਤੋਂ ਸ਼ੁਕਰਾਨਾ ਕਰਨ ਦੀ ਬਜਾਏ ਕਿ ਵਾਹਿਗੁਰੂ ਤੇਰਾ ਸ਼ੁਕਰ ਤੂੰ ਇੰਨਾ ਵੱਡਾ ਪਦਾਰਥ ਦਿੱਤਾ ਇਹਦੇ ਤਾਂ ਮੈਂ ਕਾਬਲ ਹੀ ਨਹੀਂ ਸੀ ਇਹਦੇ ਮੈਂ ਲਾਇਕ ਹੀ ਨਹੀਂ ਸੀ ਮੇਰੇ 'ਤੇ ਤੂੰ ਬਹੁਤ ਹੀ ਵੱਡੀ ਕਿਰਪਾ ਕਰ ਦਿੱਤੀ ਮਹਾਰਾਜ ਮੈਂ ਕਿੱਥੋਂ ਪ੍ਰਾਪਤ ਕਰ ਲੈਣੇ ਸੀ ਇਹ ਨਹੀਂ ਕਿਹਾ ਕਦੇ ਵੀ ਸ਼ੁਕਰਗੁਜ਼ਾਰ ਨਹੀਂ ਹੋਇਆ ਬਲਕਿ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਹੀ ਜਲਿਆ ਰਿਹਾ ਤੇ ਇਹਦੇ ਵਿੱਚ ਹੀ ਸਤਿਗੁਰੂ ਜੀ ਫਰਮਾਉਂਦੇ ਕਿ ਤੂੰ ਸਮੇਟਿਆ ਗਿਆ ਇਹਦੇ ਵਿੱਚ ਹੀ
ਸੁਣ ਮਨ ਸੀਖ ਸਾਧੂ ਜਨ ਸਗਲੋ
ਬੇਨਤੀ ਕੀਤੀ ਮਹਾਰਾਜ ਹੁਣ ਕੀ ਕਰੀਏ ਉਮਰ ਬੀਤ ਚੱਲੀ ਆ ਇਹਨਾਂ ਪਦਾਰਥਾਂ ਵਿੱਚ ਜੇ ਆਈ ਸਮਾਂ ਲੰਘ ਗਿਆ ਤੇ ਹੁਣ ਕੋਈ ਰਸਤਾ ਹੈ ਕੋਈ ਤਰੀਕਾ ਹੈ ਕੋਈ ਉਪਾਅ ਹੈ ਤੇ ਮਹਾਰਾਜ ਕਹਿੰਦੇ ਭਾਈ ਕਿਉਂ ਨਹੀਂ ਹੈਗਾ ਸੁਣ ਮਨ ਸੀਖ ਕਹਿੰਦੇ ਮਨ ਕਰਕੇ ਸਿੱਖਿਆ ਸੁਣਨੀ ਕਰ ਕਿਹਦੀ ਸਿੱਖਿਆ ਸੁਣਨੀ ਹੈ ਸਾਧੂ ਜਨ ਸਗਲੋ ਕਹਿੰਦੇ ਜਿਨ੍ਹਾਂ ਸਾਧੂਆਂ ਦੇ ਵਿੱਚ ਸਗਲੇ ਗੁਣ ਹਨ ਸਾਰੇ ਹੀ ਗੁਣ ਹਨ ਸਤ ਸੰਤੋਖ ਦਇਆ ਧੀਰਜ ਖਿਮਾ ਵਿਚਾਰ ਸ਼ੁਭ ਗੁਣ ਜਿਹੜੇ ਆਪ ਜਪੈ ਅਵਰੈ ਨਾਮ ਜਪਾਵੈ ਇਸ ਗੱਲ 'ਤੇ ਤੁਰ ਪੈਂਦੇ ਨਾ ਇਹ ਉਪਦੇਸ਼ ਦਿੰਦੇ ਨੇ ਜਪਿਓ ਭਾਈ ਸਾਰੇ ਗੱਜ ਕੇ ਜਪਿਓ ਇੱਕ ਵਾਰੀ ਸਾਰੇ ਸਤਨਾਮ ਵਾਹਿਗੁਰੂ ਦਾ ਸਿਮਰਨ ਕਰੀਏ ਵਾਹਿਗੁਰੂ 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 ਸਤਿਗੁਰੂ ਜੀ ਫਰਮਾਉਂਦੇ ਲੈ ਭਾਈ ਤੂੰ ਸਿੱਖਿਆ ਸੁਣ ਕੀ ਕਰੇਗਾ ਫਿਰ ਸਿੱਖਿਆ ਸਮਝ ਕੇ ਤੈਨੂੰ ਕੀ ਕਰਨਾ ਚਾਹੀਦਾ ਕੀ ਸਿੱਖਿਆ ਹੈ ਸੁਣ ਮਨ ਸੀਖ ਲੈ ਭਾਈ ਸੁਣ ਸਿੱਖਿਆ ਨੂੰ ਸਾਧੂ ਜਨ ਸਗਲੋ ਜਿਨ੍ਹਾਂ ਸਾਧੂਆਂ ਦੇ ਵਿੱਚ ਇਹ ਸ੍ਰੇਸ਼ਟ ਸਾਰੇ ਹੀ ਗੁਣ ਹੈਗੇ ਨੇ
ਸਾਰੇ ਸਗਲੇ ਪ੍ਰਾਸ਼ਤ ਮਿਟਿਓ ਰੇ
ਜਿਨ੍ਹਾਂ ਵਿੱਚ ਇਹ ਗੁਣ ਹੈ ਕਿ ਤੈਨੂੰ ਪਰਮਾਤਮਾ ਨਾਲ ਜੋੜਨਗੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਨਗੇ ਜਿਨ੍ਹਾਂ ਸਾਧੂ ਮਹਾਤਮਾ ਵਿੱਚ ਗੁਣ ਨੇ ਕਿ ਤੈਨੂੰ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਨਾਲ ਜੋੜ ਦੇਣਗੇ ਜਿਨ੍ਹਾਂ ਦੀ ਦ੍ਰਿਸ਼ਟੀ ਦੇ ਵਿੱਚ ਹੀ ਪਰਮਾਤਮਾ ਦਾ ਸਿਮਰਨ ਕਰਕੇ ਇੰਨੀ ਸ਼ਕਤੀ ਹੈ ਕਿ ਕਿਰਪਾ ਕਠਾਕ ਅਵਲੋਕਣ ਕਿੰਨੋ ਦਾਸ ਕਾ ਦੁੱਖ ਵਧਾਰਿਓ ਜਦੋਂ ਤੂੰ ਇਹੋ ਜਿਹੇ ਮਹਾਂਪੁਰਖਾਂ ਦੇ ਨਾਲ ਜੁੜ ਗਿਆ ਉਹਨਾਂ ਦੀ ਸਿੱਖਿਆ ਗ੍ਰਹਿਣ ਕਰ ਲਈ ਤੇ ਫਿਰ ਤੈਨੂੰ ਲਾਭ ਕੀ ਹੋਵੇਗਾ ਸਾਰੇ ਸਗਲੇ ਪ੍ਰਾਸ਼ਤ ਮਿਟਿਓ ਰੇ ਫਿਰ ਕਹਿੰਦੇ ਤੇਰੇ ਸਾਰੇ ਕੀਤੇ ਹੋਏ ਪਾਪ ਜਿਨ੍ਹਾਂ ਪਾਪਾਂ ਕਾਰਨ ਤੇਰੇ ਮਨ ਦੀ ਜਿਹੜੀ ਦ੍ਰਿਸ਼ਟੀ ਹੈ ਉਹ ਪਦਾਰਥੀ ਦ੍ਰਿਸ਼ਟੀ ਪ੍ਰਦਰਸ਼ਨੀ ਦ੍ਰਿਸ਼ਟੀ ਬਣੀ ਪਈ ਹੈ ਤੇ ਉਹ ਭਾਈ ਭਾਉ ਭਗਤੀ ਵਾਲੀ ਦ੍ਰਿਸ਼ਟੀ ਤੇਰੀ ਬਣ ਜਾਵੇਗੀ ਤੇਰੇ ਪਿਛਲੇ ਸਾਰੇ ਕੀਤੇ ਹੋਏ ਪਾਪ ਖਤਮ ਹੋ ਜਾਣਗੇ
ਜਾ ਕੋ ਲਹਿਣੋ ਮਹਾਰਾਜ ਰੀ ਗਾਠੜੀਓ
ਮਹਾਰਾਜ ਸੱਚੇ ਪਾਤਸ਼ਾਹ ਜੀ ਕਿਵੇਂ ਸਾਨੂੰ ਇਹ ਦਾਤ ਪ੍ਰਾਪਤ ਹੋਵੇਗੀ ਕਿਉਂਕਿ ਹੁਣ ਤੱਕ ਤੇ ਅਸੀਂ ਚੰਗਾ ਕਰਮ ਕੀਤਾ ਕੋਈ ਨਹੀਂ ਹੁਣ ਤੱਕ ਅਸੀਂ ਇਸ ਪਾਸੇ ਉੱਦਮ ਵੀ ਨਹੀਂ ਕੀਤਾ ਤੇ ਹੁਣ ਸਾਨੂੰ ਇਹ ਦਾਤ ਮਿਲ ਜਾਵੇਗੀ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਕਿਰਪਾ ਕਰਦੇ ਨੇ ਜਾ ਕੋ ਲਹਿਣੋ ਮਹਾਰਾਜ ਰੋ ਗਾਂਠੜੀਓ ਕਹਿੰਦੇ ਭਾਈ ਉੱਥੇ ਕੋਈ ਮੁੱਕਣ ਲੱਗਾ ਹੈ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਭਾਇਆ ਨਦਾਨਾ ਰਤਨ ਲਾਲ ਜਾ ਕਾ ਕਛੂ ਨਾ ਮੋਲ ਭਰੇ ਭੰਡਾਰ ਅਖੋਟ ਅਤੋਲ ਉਹ ਤੇ ਬਹੁਤਾ ਹੀ ਵੱਡਾ ਖਜ਼ਾਨਾ ਹੈ ਇਸ ਵਾਸਤੇ ਜਾ ਕੋ ਲਹਿਣੋ ਮਹਾਰਾਜ ਰੀ ਗਾਂਠੜੀਓ ਜਿਹੜੇ ਮਹਾਰਾਜ ਦੀ ਬਖਸ਼ਿਸ਼ ਰੂਪ ਗੰਠ ਦੇ ਵਿੱਚੋਂ ਗਠੜੀ ਦੇ ਵਿੱਚੋਂ ਸਾਨੂੰ ਦਾਤ ਮਿਲਦੀ ਹੈ ਨਾ ਉਹ ਆਪਣੀ ਥੋੜ੍ਹੋ ਹੈ ਉਹ ਤੇ ਮਹਾਰਾਜ ਨੇ ਆਪਣੇ ਖਜ਼ਾਨੇ ਵਿੱਚੋਂ ਸਾਨੂੰ ਦੇਣੀ ਹੈ ਆਪਣੀ ਗੰਢ ਖੋਲ੍ਹ ਕੇ ਉਸ ਗਠੜੀ ਵਿੱਚੋਂ ਕੱਢ ਕੇ ਸਾਨੂੰ ਮਹਾਰਾਜ ਨੇ ਬਖਸ਼ ਦੇਣੀ ਆ ਅਤੇ ਆਪਾਂ ਲੈਣ ਦੇ ਤਾਂ ਕਾਬਲ ਬਣੀਏ ਲੈਣ ਵਾਸਤੇ ਰਜੋਈ ਤਾਂ ਕਰੀਏ ਲੈਣ ਵਾਲੀ ਕਤਾਰ ਵਿੱਚ ਤਾਂ ਖੜੀਏ ਮਹਾਰਾਜ ਸੱਚੇ ਪਾਤਸ਼ਾਹ ਦਾ ਹੁਕਮ ਹੈ ਜਾ ਕੋ ਲਹਿਣੋ ਜਿਹਨੇ ਭਾਈ ਇਹ ਮੱਥੇ ਦੇ ਭਾਗ ਬਣਾਉਣੇ ਆ ਪਿੱਛੇ ਮਹਾਰਾਜ ਨੇ ਫਰਮਾਇਆ ਨਾ ਅਤੇ ਜੇ ਭਾਗਾਂ ਵਿੱਚ ਹੋਵੇਗਾ ਤਾਂ ਹੀ ਮਿਲੇਗਾ ਨਾ ਬਹੁਤਾ ਮੰਗੀ ਜਾਵੇਗਾ ਫਿਰ ਕੀ ਹੋ ਜਾਏਗਾ ਨਹੀਂ ਮਿਲਣ ਲੱਗਾ। ਇੱਥੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਸੰਗਤ ਵਿੱਚ ਆ ਕੇ ਭਾਗ ਬਣਾਓ, ਇਹ ਮਨੁੱਖਾ ਜਨੂੰ ਕਾਹਦੇ ਲਈ ਹੈ? ਹਜ਼ੂਰ ਦਾ ਹੁਕਮ ਹੈ ਜਾ ਕੋ ਲਹਿਣੋ, ਜਿਹਨੇ ਇਹ ਭਾਗ ਦੇਣੇ ਆ, ਜਿਹਨੇ ਇਹ ਭਾਗਾਂ ਵਿੱਚ ਲਿਖਣਾ ਹੈ, ਜਿਹਨੇ ਪਰਾਲਬਧ ਬਣਾਉਣੀ ਹੈ, ਹਜ਼ੂਰ ਉਹਦਾ ਜ਼ਿਕਰ ਕਰਦੇ ਨੇ। ਉਹ ਕੌਣ ਨੇ? ਮਹਾਰਾਜ ਰੋ, ਉਹ ਹੈ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਕੀ ਬਾਣੀ, ਜਿਹਦੇ ਵਿੱਚੋਂ ਸਾਨੂੰ ਇਹ ਪਦਾਰਥ ਪ੍ਰਾਪਤ ਹੋਣੇ ਆ। ਜਾ ਕੋ ਲਹਿਣੋ ਮਹਾਰਾਜ ਰੋ ਗਾਂਠੜੀ। ਉਹ ਕਹਿੰਦੇ ਭਾਈ ਇਹ ਉਹਦਾ ਖਜ਼ਾਨਾ ਹੈ, ਉਹਦੀ ਗਾਂਠੜੀ ਹੈ ਜਿਹਦੇ ਵਿੱਚੋਂ ਸਾਨੂੰ ਇਹ ਪਦਾਰਥ ਪ੍ਰਾਪਤ ਹੋਣੇ ਨੇ।
ਜਨ ਨਾਨਕ ਗਰਬਾਸ ਨਾ ਪੌੜਿਓ ਰੇ।
ਹਜ਼ੂਰ ਫਰਮਾਉਂਦੇ ਨੇ ਕੀ ਮੰਗਦੇ ਹੋ? ਚਾਰ ਪਦਾਰਥ ਜੇ ਕੋ ਮੰਗਾ, ਸਾਧ ਜਨਾਂ ਕੀ ਸੇਵਾ ਲਾਗਾ, ਜੇ ਕੋ ਆਪਣਾ ਦੁੱਖ ਮਿਟਾਵਾ, ਹਰ ਹਰ ਨਾਮ ਹਿਰਦੈ ਸਤਿਕਾਵਾ, ਜੇ ਕੋ ਆਪਣੀ ਸੋਭਾ ਲੋਰਾ, ਸਾਧ ਸੰਗੇ ਹਉਮੈ ਛੋਰਾ, ਇਹ ਪਦਾਰਥ ਮੰਗਦਾ, ਕਿਤੇ ਮਿਲ ਹੀ ਜਾਣਗੇ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੁਕਮ ਹੈ ਕਿ ਭਾਈ ਜਦੋਂ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੀ ਗਠੜੀ ਖੋਲ੍ਹੀ, ਆਪਣਾ ਖਜ਼ਾਨਾ ਖੋਲ੍ਹਿਆ, ਉਹਦੇ ਵਿੱਚੋਂ ਸਾਨੂੰ ਪਦਾਰਥ ਦਿੱਤੇ ਨਾ, ਅਤੇ ਫਿਰ ਆਪਾਂ ਹੈਰਾਨ ਪਰੇਸ਼ਾਨ ਅਚਰਜ ਹੋ ਜਾਵਾਂਗੇ, ਗਦਗਦ ਹੋ ਜਾਵਾਂਗੇ ਕਿ ਮਹਾਰਾਜ ਨੇ ਆਹ ਪਦਾਰਥ ਦੇ ਦਿੱਤੇ। ਕੀ ਦਿੱਤੇ ਭਾਈ? ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਹਜ਼ੂਰ ਫਰਮਾਉਂਦੇ ਨੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਕੇਵਲ ਇਹੀ ਪਦਾਰਥ ਨਹੀਂ, ਬਲਕਿ ਤੈਨੂੰ ਪਰਲੋਕ ਦੇ ਸੁੱਖ ਦੇਣ ਵਾਲੇ ਪਦਾਰਥ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕਰ ਦੇਣੇ ਹਨ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚੋਂ ਆਪਾਂ ਨੂੰ ਸ੍ਰੀ ਮੁੱਖ ਵਾਕ ਬਖਸ਼ ਕੇ ਮਹਾਨ ਕਿਰਪਾ ਕੀਤੀ ਹੈ। ਸਤਿਗੁਰੂ ਰਹਿਮਤ ਕਰਨ, ਇਹ ਜਿਹੜਾ ਉਪਦੇਸ਼ ਹੈ ਇਹ ਸਾਡੇ ਹਿਰਦੇ ਵਿੱਚ ਵਸ ਜਾਵੇ। ਆਓ ਜੋ ਲੜੀਵਾਰ ਕਥਾ ਚੱਲ ਰਹੀ ਹੈ, ਸਤਿਗੁਰੂ ਪਾਤਸ਼ਾਹ ਦੀ ਕਿਰਪਾ ਦੇ ਸਦਕਾ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿੱਚੋਂ ਜੋ ਲੜੀਵਾਰ ਕਥਾ ਚੱਲਦੀ ਹੈ, ਉਹ ਵੀ ਆਪਾਂ ਸ਼ਬਦ ਦੇ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਦੁਆਰਾ ਅਰਥਾਂ ਦੇ ਜੋ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ ਹੈ, ਉਸ ਉਪਦੇਸ਼ ਨੂੰ ਆਪਾਂ ਹਿਰਦੇ ਵਿੱਚ ਧਾਰਨ ਕਰੀਏ ਜੀ।
ਸਲੋਕ ਨਚ ਰਾਜ ਸੁਖ ਮਿਸ਼ਟੰ, ਨਚ ਭੋਗ ਰਸ ਮਿਸ਼ਟੰ।
ਸਤਿਗੁਰੂ ਜੀ ਕਿਰਪਾ ਕਰਦੇ ਨੇ, ਜੈਤ ਸ੍ਰੀ ਵਾਰ ਦਾ ਇਹ ਦਸਵਾਂ ਸਲੋਕ ਹੈ, ਦਸਵੀਂ ਪੌੜੀ ਮਹਾਰਾਜ ਸੱਚੇ ਪਾਤਸ਼ਾਹ ਨੇ ਸਲੋਕ ਸਮੇਤ ਇਹ ਪੌੜੀ ਆਰੰਭ ਕੀਤੀ ਹੈ। ਸਤਿਗੁਰੂ ਦੀ ਕਿਰਪਾ ਦਾ ਸਦਕਾ ਜਿਵੇਂ ਪੰਚਮ ਪਾਤਸ਼ਾਹ ਜੀ ਨੇ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ ਨਾ, ਉਹਦੇ ਨਾਲ ਮਿਲਦਾ ਜੁਲਦਾ ਹੀ ਉਪਦੇਸ਼ ਹੈ ਜੋ ਸਤਿਗੁਰੂ ਨੇ ਇਹ ਰਹਿਮਤ ਕੀਤੀ, ਕਿਰਪਾ ਕੀਤੀ ਹੈ ਕਿ ਭਾਈ ਜਿਵੇਂ ਕਿਸੇ ਨੇ ਰਾਜ ਵਿੱਚ ਸੁੱਖ ਸਮਝ ਲਿਆ, ਕਿਸੇ ਨੇ ਰੂਪ ਵਿੱਚ ਸੁੱਖ ਸਮਝ ਲਿਆ, ਕਿਸੇ ਨੇ ਧਨ ਵਿੱਚ ਸੁੱਖ ਸਮਝ ਲਿਆ, ਕਿਸੇ ਨੇ ਆਪਣੀ ਕੁਲ ਵਿੱਚ ਸੁੱਖ ਸਮਝ ਲਿਆ, ਮੈਂ ਉੱਚੀ ਕੁਲ ਦਾ, ਇਹ ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਕੁਲਾਂ ਦਾ ਇੰਨਾ ਝਮੇਲਾ ਸੀ ਕਿ ਕੁਲਾਂ ਦੇ ਅਭਿਮਾਨ ਵਿੱਚ ਇਹ ਸਮਝ ਕੇ ਕਿ ਆਹ ਛੋਟੀ ਕੁਲ ਦਾ ਹੈ, ਆਹ ਨੀਚ ਕੁਲ ਦਾ ਹੈ, ਉਹਨਾਂ ਦੇ ਉੱਪਰ ਨਾਮ ਜਪਣ ਦੀਆਂ ਵੀ ਪਾਬੰਦੀਆਂ ਲੱਗ ਚੁੱਕੀਆਂ ਸਨ। ਇਹ ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਰੱਬ ਰੂਪ ਸੰਸਾਰ ਵਿੱਚ ਆਏ ਅਤੇ ਉਹਨਾਂ ਨੇ ਇਹ ਬੰਧਨ ਹੀ ਕੱਟ ਦਿੱਤੇ, ਅਤੇ ਫਿਰ ਹੁਕਮ ਕਰ ਦਿੱਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਕੋਈ ਗਾਵੈ ਕੋ ਸੁਣੈ ਹਰ ਨਾਮਾ ਚਿੱਤ ਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ। ਜਿਹੜਾ ਮਰਜ਼ੀ ਜਪ ਲਵੇ ਭਾਈ, ਕੋਈ ਜਾਤ ਦੀ ਪਾਬੰਦੀ ਨਹੀਂ, ਕੋਈ ਉੱਚੇ ਅਤੇ ਨੀਵੇਂ, ਗਰੀਬ ਅਤੇ ਅਮੀਰ ਦੀ ਕੋਈ ਪਾਬੰਦੀ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੇ ਕਿਰਪਾ ਕਰਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਨਚ ਰਾਜ ਸੁਖ ਮਿਸ਼ਟੰ, ਕਹਿੰਦੇ ਨਹੀਂ ਰਾਜ ਦੇ ਵਿੱਚ ਸੁੱਖ, ਇਹਦੇ ਵਿੱਚ ਸੁੱਖ ਨਹੀਂ ਹੈ। ਜੇ ਆਪਾਂ ਸਮਝੀਏ ਇਹ ਮਹਾਰਾਜ ਸੱਚੇ ਪਾਤਸ਼ਾਹ ਦਾ ਹੈ ਕਿ ਭਾਈ ਜਿਹੜਾ ਇਹ ਰਾਜ ਹੈ ਨਾ, ਰਾਜ ਭਾਗ ਹੈ, ਇਹ ਵੀ ਛਲ ਹੈ, ਇਹ ਇੱਕ ਛਲ ਦੀ ਨਿਆਈ ਹੈ। ਜਿਹੜਾ ਬੰਦਾ ਰਾਜ ਭਾਗ ਕਰਦਾ ਹੈ, ਕੀ ਉਹਦੇ ਉੱਪਰ ਮੌਤ ਨਹੀਂ ਆਉਂਦੀ? ਉਹਨੂੰ ਵੀ ਮੌਤ ਆਉਂਦੀ ਹੈ। ਇਹ ਇੱਕ ਛਲ ਹੈ ਕਿ ਉਹ ਜਿਹੜਾ ਰਾਜਾ ਹੁੰਦਾ ਹੈ ਉਹ ਆਪਣੇ ਆਪ ਨੂੰ ਪਰਜਾ ਨਾਲੋਂ ਅਲੱਗ ਕਰਕੇ ਵੇਖਦਾ ਹੈ ਕਿ ਮੇਰੀ ਪਰਜਾ ਹੈ, ਇਹਦੇ ਉੱਪਰ ਮੇਰਾ ਹੁਕਮ ਚੱਲਦਾ ਹੈ, ਇਹ ਮੇਰੇ ਅਧੀਨ ਹੈ, ਉਹਦੇ ਮਨ 'ਚ ਇਹ ਅਭਿਮਾਨ ਆ ਜਾਂਦਾ ਹੈ। ਪਰ ਜਦੋਂ ਰਾਜੇ ਦੇ ਹੁਕਮ ਦੇ ਉੱਪਰ ਦਾ ਹੁਕਮ ਕੋਈ ਚੱਲਦਾ ਨਾ, ਤੇ ਫਿਰ ਸਤਿਗੁਰੂ ਜੀ ਫਰਮਾਉਂਦੇ ਨੇ ਰਾਜਾ ਪਰਜਾ ਸਮ ਕਰ ਮਾਰਾ ਐਸੋ ਕਾਲ ਵਡਾਨੀ ਰੇ। ਕਹਿੰਦੇ ਫਿਰ ਰਾਜਾ ਵੀ ਤੇ ਪਰਜਾ ਵੀ ਬਰਾਬਰ ਦੇ ਤੌਰ 'ਤੇ ਜਦੋਂ ਕਾਲ ਆਉਂਦਾ ਸਭ ਨੂੰ ਲਪੇਟ ਲੈਂਦਾ, ਖਤਮ ਕਰ ਦਿੰਦਾ ਹੈ। ਇਸ ਵਾਸਤੇ ਮਹਾਰਾਜ ਦਾ ਹੁਕਮ ਹੈ ਕਿ ਭਾਈ ਜਿਹੜਾ ਰਾਜ ਹੈ ਇਹ ਵੀ ਇਹ ਕਪਟ ਦੀ ਨਿਆਈ ਹੈ, ਛਲ ਦੀ ਨਿਆਈ ਹੈ, ਸਦਾ ਰਹਿਣ ਵਾਲਾ ਨਹੀਂ। ਰਾਜ ਦੇ ਹੁੰਦਿਆਂ ਹੋਇਆਂ ਵੀ ਇਹ ਸੰਸਾਰ ਤੋਂ ਚਲੇ ਜਾਣਾ ਹੈ, ਬਲਕਿ ਕਈ ਵਾਰ ਸਰੀਰ ਦੇ ਹੁੰਦਿਆਂ ਹੋਇਆਂ ਹੀ ਰਾਜ ਚਲਿਆ ਜਾਂਦਾ। ਰਾਜਾ ਤੇ ਭਿਖਾਰੀ ਕਰਾਂ ਭਿਖਾਰੀ ਤੇ ਰਾਜਾ, ਕਹਿੰਦੇ ਇਹ ਹਜ਼ੂਰ ਦਾ ਹੁਕਮ ਹੈ, ਉਹਦੀ ਖੇਡ ਹੈ। ਕਦੇ ਇਹ ਭਿਖਾਰੀਆਂ ਨੂੰ ਰਾਜੇ ਬਣਾ ਦਿੰਦਾ ਹੈ ਅਤੇ ਕਦੇ ਰਾਜਿਆਂ ਨੂੰ ਭਿਖਾਰੀ ਬਣਾ ਦਿੰਦਾ ਹੈ। ਇਸ ਵਾਸਤੇ ਕਹਿੰਦੇ ਇਹ ਇੱਕ ਛਲ ਰੂਪ ਹੈ, ਕਪਟ ਰੂਪ ਹੈ।
ਨਚ ਮਿਸ਼ਟੰ ਸੁਖ ਮਾਇਆ,
ਇਹ ਹਜ਼ੂਰ ਫਰਮਾਉਂਦੇ ਨੇ ਕਿ ਭਾਈ ਕਹਿੰਦੇ ਨਹੀਂ ਸੁੱਖ ਹੈ ਮਾਇਆ ਦੇ ਵਿੱਚ, ਇਹ ਧਨ ਕਰਤੇ ਕਾ ਖੇਲ ਹੈ, ਕਦੇ ਆਵੇ ਕਦੇ ਜਾਏ, ਕਦੇ ਮਾਇਆ ਆਉਂਦੀ ਹੈ ਕਦੇ ਚਲੀ ਜਾਂਦੀ ਹੈ। ਪਰ ਜੋ ਮਨਮੁੱਖ ਲੋਕ ਨੇ ਉਹਦੇ ਸੁਭਾਅ ਕਿਉਂ ਜਾਏ, ਸਤਿਗੁਰੂ ਜੀ ਉਹ ਵੀ ਬਾਣੀ ਵਿੱਚ ਫਰਮਾਉਂਦੇ ਨੇ, ਜਬ ਕਛ ਪਾਵੈ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਣ ਲਗਤ ਹੈ। ਇਹੋ ਜਿਹਾ ਸੁਭਾਅ ਬਣ ਜਾਂਦਾ, ਜਦੋਂ ਮਾਇਆ ਆਉਂਦੀ ਹੈ ਫਿਰ ਵੱਡੇ ਵੱਡਿਆਂ ਤੋਂ ਮੂੰਹ ਫੇਰ ਕੇ ਬਹਿ ਜਾਂਦਾ ਹੈ। ਅਤੇ ਮਹਾਰਾਜ ਨੇ ਬਾਣੀ ਵਿੱਚ ਫਰਮਾਇਆ, ਜੋ ਸਰ ਧਨ ਨਿਰਧਨ ਕਹਿ ਜਾਏ ਅੱਗੇ ਬੈਠਾ ਪੀਠ ਫਰਾਏ। ਕਹਿੰਦੇ ਜੇ ਗਰੀਬ ਬੰਦਾ ਕਿਸੇ ਅਮੀਰ ਦੇ ਘਰੇ ਚਲੇ ਜਾਵੇ ਨਾ, ਤੇ ਉਹ ਬੈਠਾ ਹੀ ਮੂੰਹ ਫੇਰ ਲੈਂਦਾ, ਘਰੇ ਹੁੰਦੇ ਹੀ ਕਹਿ ਦਿੰਦਾ ਮੈਂ ਘਰੇ ਨਹੀਂ, ਕਹਿ ਦਿਓ ਜਾ ਕੇ ਬਾਹਰ ਵੀ ਮੈਂ ਘਰੇ ਨਹੀਂ ਹੈਗਾ। ਤੇ ਜੇ ਮਿਲ ਵੀ ਪਵੇ ਆਵਾਂ ਸਾਹਮਣਾ ਹੋ ਵੀ ਜਾਵੇ ਤੇ ਸਾਹਮਣੇ ਮੂੰਹ ਹੀ ਨਹੀਂ ਕਰਦਾ, ਕਿਉਂਕਿ ਧਨੀ ਆ, ਉਹਨੂੰ ਪਤਾ ਹੈ ਗਰੀਬ ਹੈ, ਮੈਨੂੰ ਕੋਈ ਨਾ ਕੋਈ ਸਵਾਲ ਖੜਾ ਕਰੇਗਾ। ਤੇ ਹਜ਼ੂਰ ਫਰਮਾਉਂਦੇ ਨੇ ਜੋ ਸਰ ਧਨ ਨਿਰਧਨ ਕੇ ਜਾਏ ਦੀਆ ਆਦਰ ਲੀਆ ਬੁਲਾਏ। ਕਹਿੰਦੇ ਜਦੋਂ ਗਰੀਬ ਆਦਮੀ ਦੇ ਘਰੇ ਅਮੀਰ ਚਲਾ ਜਾਂਦਾ ਨਾ, ਤੇ ਫਿਰ ਉਹ ਸਤਿਕਾਰ ਨਾ ਬਿਠਾਉਂਦਾ, ਪਰ ਹੈ ਕਿ ਨਿਰਧਨ ਸਰਧਨ ਦੋਨੋਂ ਭਾਈ ਪ੍ਰਭ ਕੀ ਕਲਾ ਨਾ ਮਿੱਟੀ ਜਾਈ। ਕਹਿੰਦੀ ਅੱਜ ਜਿਹੜਾ ਗਰੀਬ ਹੈ ਉਹ ਕੱਲ੍ਹ ਨੂੰ ਅਮੀਰ ਵਾਲੀ ਅਵਸਥਾ ਚਲਾ ਜਾ ਸਕਦਾ ਹੈ, ਅਤੇ ਜਿਹੜਾ ਅਮੀਰ ਹੈ ਉਹ ਗਰੀਬ ਵਾਲੀ ਅਵਸਥਾ ਚਲਾ ਜਾ ਸਕਦਾ, ਦੋਨੇ ਭਾਈ ਨੇ ਇਹ, ਕਿਉਂਕਿ ਇਹ ਧਨ ਕਰਤੇ ਕਾ ਖੇਲ ਹੈ, ਕਦੇ ਆਵੇ ਕਦੇ ਜਾਏ, ਨਾ ਚ ਸੁੱਖ। ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਨਾ ਚ ਮਿਸਟਿੰਗ ਸੁੱਖ ਮਾਇਆ, ਨਹੀਂ ਹੈ ਸੁੱਖ ਮਾਇਆ ਦੇ ਵਿੱਚ ਵੀ। ਇਸ ਕਰਕੇ ਹਜ਼ੂਰ ਫਰਮਾਉਂਦੇ ਨੇ ਇਸ ਮਾਇਆ ਨੂੰ ਕਿਹਨੇ ਸਮਝਿਆ ਭਾਈ, ਜਿਹਨੇ ਮਾਇਆ ਪ੍ਰਾਪਤ ਹੋਈ ਮਾਇਆ ਸਫਲੀ ਕੀਤੀ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਆਪ ਕਰਕੇ ਦਿਖਾ ਦਿੱਤਾ ਭਾਈ। 20 ਰੁਪਈਆਂ ਦਾ ਸੌਦਾ ਕਰਨ ਭੇਜਿਆ ਨਾ, ਕਿਵੇਂ ਸਫਲੀ ਕਰ ਦਿੱਤੀ, ਲੰਗਰ ਲਾ ਦਿੱਤੀ, ਅੱਜ ਤੱਕ ਲੰਗਰ ਦੁਨੀਆ ਭਰ ਵਿੱਚ ਚੱਲਦੇ ਨੇ ਲੰਗਰ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮਾਇਆ ਸਫਲ ਕਰਨ ਦਾ ਤਰੀਕਾ ਦੱਸਿਆ। ਸੋ ਇਸ ਵਾਸਤੇ ਮਹਾਰਾਜ ਕਹਿੰਦੇ ਭਾਈ ਜਿਹੜੇ ਮਾਇਆ ਨੂੰ ਬਹੁਲਤਾ ਕਰਕੇ ਮੰਨ ਕੇ ਬਹਿ ਗਏ ਇਹਦੇ ਵਿੱਚੋਂ ਸੁੱਖ ਪ੍ਰਾਪਤ ਨਹੀਂ ਕਰ ਸਕਦੇ।
ਮਿਸ਼ਟੰ ਸਾਧ ਸੰਗ ਹਰ ਨਾਨਕ ਦਾਸ ਮਿਸ਼ਟੰ ਪ੍ਰਭ ਦਰਸਨ।
ਹਜ਼ੂਰ ਫਰਮਾਉਂਦੇ ਨੇ ਕਿ ਭਾਈ ਮਿਸ਼ਟੰ ਸਾਧ ਸੰਗ ਹਰ ਦਰਸਨ। ਕਹਿੰਦੇ ਕੀ ਹੈ ਭਾਈ ਮਿੱਠਾ, ਫਿਰ ਕਿਹਦੇ ਵਿੱਚੋਂ ਮਿਠਾਸ ਆ ਸਕਦੀ ਹੈ, ਕਿਹਦੇ ਵਿੱਚੋਂ ਆਨੰਦ ਪ੍ਰਾਪਤ ਹੋ ਸਕਦਾ ਹੈ। ਹਜ਼ੂਰ ਦਾ ਹੁਕਮ ਹੈ ਭਾਈ ਸਾਧ ਸੰਗਤ ਦੇ ਦੁਆਰਾ ਜੋ ਪ੍ਰਭੂ ਦੇ ਪਰਮਾਤਮਾ ਦੇ ਦਰਸ਼ਨ ਹੋਣੇ ਹੈ ਅਥਵਾ ਨਾਮ ਦੀ ਪ੍ਰਾਪਤੀ ਹੋਣੀ ਹੈ, ਇਹ ਆਨੰਦ ਦੇਣ ਵਾਲਾ ਸੁੱਖ ਹੈ, ਮਿਠਾਸ ਹੈ।
ਲਗੜਾ ਸੁਨੇਹੋ,
ਹਜ਼ੂਰ ਫਰਮਾਉਂਦੇ ਕਹਿੰਦੇ ਭਾਈ ਜਿਹੜਾ ਇਹਦੇ ਨਾਲ ਨਿਓ ਪ੍ਰੇਮ ਲਾਉਣ ਲਾਇਆ ਸੀ ਨਾ ਪ੍ਰੇਮ ਬਾਬਾ ਫਰੀਦ ਜੀ ਨੇ, ਤੇ ਉਹਨੂੰ ਪੁੱਛਿਆ ਭਾਈ ਪਰਮਾਤਮਾ ਦਾ ਨਾਮ ਕਿੰਨਾ ਕੁ ਮਿੱਠਾ ਹੈ, ਤੇ ਉਹਨੇ ਸਿੱਧਾ ਹੀ ਕਹਿ ਦਿੱਤਾ ਗੁੜ ਬੜਾ ਮਿੱਠਾ ਹੈ, ਸ਼ਹਿਦ ਬੜਾ ਮਿੱਠਾ ਹੈ, ਦੁੱਧ ਬੜਾ ਮਿੱਠਾ ਹੈ, ਖੰਡ ਬੜੀ ਮਿੱਠੀ ਹੈ, ਮਿਸਰੀ ਬਹੁਤ ਮਿੱਠੀ ਹੈ, ਪਰ ਰੱਬ ਦਾ ਜਿਹੜਾ ਨਾਮ ਦਾ ਸਵਾਦ ਹੈ ਉਹ ਕਿੰਨਾ ਕੁ ਮਿੱਠਾ ਹੈ। ਕਬੀਰ ਸ਼ੱਕਰ ਖੰਡ ਨਵਾਤ ਗੁੜ ਮਾਖਿਉ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ। ਕਹਿੰਦੇ ਰੱਬ ਤੱਕ ਨਹੀਂ ਇਹ ਪੁੱਜਣ ਵਾਲੀਆਂ, ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਭਾਈ ਇਹ ਜਿਹੜੇ ਸੁੱਖ ਹਨ ਇਹ ਪਰਮਾਤਮਾ ਦੇ ਨਾਮ ਦੇ ਤੁਲ ਸੁੱਖ ਨਹੀਂ ਹਨ। ਜੇ ਪ੍ਰਭੂ ਦੀ ਸੰਗਤ ਵਿੱਚ ਬੈਠ ਕੇ ਪਰਮਾਤਮਾ ਦਾ ਨਾਮ ਪ੍ਰਾਪਤ ਹੋ ਜਾਵੇ ਇਹ ਵੱਡਾ ਆਨੰਦ ਹੈ ਜੀ।
ਮਨ ਮਜਾਹੂ ਰਤਿਆ,
ਹਜ਼ੂਰ ਫਰਮਾਉਂਦੇ ਹਨ ਕਿ ਭਾਈ ਜਿਹੜਾ ਪਰਮਾਤਮਾ ਦੇ ਨਾਮ ਨਾਲ ਜੁੜ ਕੇ ਉਹਦੇ ਵਿੱਚ ਮਨ ਮਜਾਹੂ ਮਨ ਦੇ ਅੰਦਰ ਪ੍ਰੇਮ ਪੈਦਾ ਹੋ ਜਾਵੇ, ਉਹਦੇ ਵਿੱਚ ਲਾਲ ਰੰਗ ਤਿਸਕੋ ਲੱਗਾ ਜਿਸਕੇ ਵਡਭਾਗਾ, ਮੈਲਾ ਕਦੇ ਨਾ ਹੋਵੇ ਨਾ ਲਾਗਾ ਦਾਗਾ, ਕਹਿੰਦੇ ਇਹੋ ਜਿਹਾ ਰੰਗ ਚੜ੍ਹ ਜਾਵੇ ਅੰਦਰੋਂ ਪ੍ਰੇਮ ਦਾ ਰੰਗ, ਮਨ ਮਜਾਹੂ ਅੰਦਰੋਂ ਪਰਮਾਤਮਾ ਦਾ ਨਾਮ ਕੇਵਲ ਵਿਖਾਵੇ ਮਾਤਰ ਨਾ ਹੋਵੇ, ਅੰਦਰੋਂ ਪ੍ਰੇਮ ਨਾਲ ਜੁੜਿਆ ਹੋਵੇ ਤੇ ਉਹ ਪਰਮਾਤਮਾ ਦੇ ਨਾਮ ਵਿੱਚ ਰੰਗਿਆ ਜਾਵੇ।
ਵਿਦੜੋ ਸੱਚ ਥੋਕ,
ਹਜ਼ੂਰ ਫਰਮਾਉਂਦੇ ਨੇ ਵਿਦੜੋ ਸੱਚ ਥੋਕ, ਇਹ ਵਿਆਜਿਆ ਹੈ, ਇਹ ਸੱਚ ਦਾ ਜਿਹੜਾ ਪਦਾਰਥ ਹੈ ਥੋਕ ਹੈ, ਇਸ ਨੂੰ ਪ੍ਰਾਪਤ ਕਰਨਾ, ਇਹਨੂੰ ਇਕੱਠਾ ਕਰਨਾ ਹੈ।
ਨਾਨਕ ਮਿੱਠੜਾ ਸੋ ਤਣੀ,
ਹਜ਼ੂਰ ਫਰਮਾਉਂਦੇ ਨੇ ਭਾਈ ਕੀ ਹੈ, ਕਹਿੰਦੇ ਅਸਲ ਵਿੱਚ ਇਹ ਸਵਾਦ ਇਹ ਆਨੰਦ ਇਹ ਮਿਠਾਸ ਉਹਨਾਂ ਨੂੰ ਪ੍ਰਾਪਤ ਹੋਵੇਗੀ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਨਾਮ ਦਾ ਰਸ ਆਪਣੇ ਹਿਰਦੇ ਵਿੱਚ ਗ੍ਰਹਿਣ ਕਰ ਲਿਆ, ਇਕੱਠਾ ਕਰ ਲਿਆ, ਇਕੱਤਰ ਕਰ ਲਿਆ, ਨਾਮ ਜਪ ਜਪ ਕੇ ਪਰਮਾਤਮਾ ਦੇ ਨਾਮ ਨਾਲ ਇੱਕ ਮਿੱਕ ਹੋ ਗਏ, ਕਹਿੰਦੇ ਫਿਰ ਭਾਈ ਉਹ ਰਸ ਆਰਿਆਂ ਦੇ ਥੱਲੇ ਚਿਰ ਜਾਂਦਾ ਹੈ ਪਰ ਆਨੰਦ ਖਤਮ ਨਹੀਂ ਹੁੰਦਾ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹ ਪੱਕਾ ਰਸ ਹੈ, ਪੱਕਾ ਮਿੱਠਾ ਆਨੰਦ ਹੈ।
ਪੌੜੀ ਹਰ ਬਿਨ ਕਸ਼ੂ ਨਾ ਲਾਗਈ,
ਪਰਮਾਤਮਾ ਦੇ ਨਾਮ ਤੋਂ ਬਿਨਾਂ ਦੁਨੀਆਂ ਨੂੰ ਹੋਰ ਜਿੰਨੀਆਂ ਮਰਜ਼ੀ ਚੀਜ਼ਾਂ ਵਿਖਾ ਦਿਓ, ਮਹਾਰਾਜ ਸੱਚੇ ਪਾਤਸ਼ਾਹ ਜੀ ਬਾਣੀ ਵਿੱਚ ਫਰਮਾਉਂਦੇ ਨੇ ਕਿ ਜੇ ਸਾਰੀ ਧਰਤੀ ਵੀ ਸੋਨੇ ਦੀ ਕਰਕੇ ਦਿਖਾ ਦਿਓ ਨਾ ਤੇ ਉਹਨਾਂ ਨੂੰ ਪਰਮਾਤਮਾ ਦੇ ਨਾਮ ਤੋਂ ਬਿਨਾਂ ਹੋਰ ਕੁਝ ਪਾਉਂਦਾ ਹੀ ਨਹੀਂ, ਹਰ ਬਿਨ ਕਸ਼ੂ ਨਾ ਲਾਗਈ, ਉਹਨਾਂ ਨੂੰ ਦੁਨੀਆਂ ਦੇ ਵਿੱਚ ਪਰਮਾਤਮਾ ਦੇ ਨਾਮ ਤੋਂ ਬਿਨਾਂ ਕੁਝ ਦਿਸਦਾ ਹੀ ਨਹੀਂ, ਕੋਈ ਕੀਮਤ ਹੀ ਨਹੀਂ ਕਿਸੇ ਗੱਲ ਦੀ ਦਿਸਦੇ।
ਭਗਤਨ ਕਉ ਮੀਠਾ,
ਜੇ ਪਰਮਾਤਮਾ ਦਾ ਨਾਮ ਹੈ ਨਾ ਉਹ ਹੀ ਭਗਤਾਂ ਨੂੰ ਮਿਠਾਸ ਦਿੰਦਾ ਹੈ। ਭਗਤਾਂ ਕੋਲ ਦੁਨੀਆਂ ਦੀਆਂ ਗੱਲਾਂ ਕਰੋ, ਰਾਜਨੀਤੀ ਦੀਆਂ ਗੱਲਾਂ ਕਰੋ, ਬਿਜ਼ਨਸ ਦੀਆਂ ਗੱਲਾਂ ਕਰੋ, ਗ੍ਰਸਤ ਦੀਆਂ ਗੱਲਾਂ ਕਰੋ, ਉਹ ਰੋਕ ਦੇਵੇਗਾ, ਉਹ ਕਹੇਗਾ ਭਾਈ ਇੰਨੇ ਚਿਰ 'ਚ ਤਾਂ ਤੂੰ ਜਪਜੀ ਸਾਹਿਬ ਜੀ ਦਾ ਪਾਠ ਕਰ ਲੈਣਾ ਸੀ, ਇੰਨੇ ਚਿਰ ਵਿੱਚ ਤਾਂ ਤੂੰ ਵਾਹਿਗੁਰੂ ਮੰਤਰ ਦੀਆਂ ਦੋ ਮਾਲਾ ਫੇਰ ਲੈਣੀਆਂ ਸੀ, ਰੋਕ ਦੇਵੇਗਾ, ਕਿਉਂਕਿ ਹਰ ਦਿਨ ਕਸ਼ੂ ਨਾ ਲੱਗ ਗਈ ਭਗਤ ਨੂੰ ਕੋ ਮਿੱਠਾ, ਪਰਮਾਤਮਾ ਦੇ ਨਾਮ ਤੋਂ ਬਿਨਾਂ ਹੋਰ ਕੁਝ ਪ੍ਰਭੂ ਦੇ ਭਗਤਾਂ ਨੂੰ ਪਿਆਰਿਆਂ ਨੂੰ ਨਾਮ ਰਸੀਆਂ ਨੂੰ ਗੁਰਮੁਖਾਂ ਨੂੰ ਹੋਰ ਕੁਝ ਮਿੱਠਾ ਲੱਗਦਾ ਹੀ ਨਹੀਂ।
ਆਨ ਸਵਾਦ ਸਭ ਫੀਕੇ ਆ,
ਹੋਰ ਜਿਹੜੇ ਸਵਾਦ ਨੇ ਇਹ ਨਹੀਂ ਕਿ ਉਹਨਾਂ ਨੂੰ ਪਤਾ ਨਹੀਂ, ਉਹਨਾਂ ਨੂੰ ਪਤਾ ਹੈ ਸਵਾਦ ਹੋਰ ਵੀ ਹੈਗੇ ਨੇ, ਬੜੇ ਬੜੇ ਤਰ੍ਹਾਂ ਦੇ ਸਵਾਦ ਨੇ, 36 ਪ੍ਰਕਾਰ ਦੇ ਸਵਾਦ ਨੇ, ਪਰ ਜਿੰਨੇ ਹੋਰ ਸਾਰੇ ਸਵਾਦ ਹਨ।
ਕਰ ਨਿਰਨਉ ਡੀਠਾ,
ਆਨ ਸਵਾਦ ਸਭ ਫਿੱਕਿਆ, ਕਹਿੰਦੇ ਫਿੱਕੇ ਆ, ਕਿਉਂ ਫਿੱਕੇ ਆ ਭਾਈ, ਜਿੰਨਾ ਮਰਜ਼ੀ 36 ਪ੍ਰਕਾਰ ਦਾ ਭੋਜਨ ਖਾ ਲਓ ਕੁਝ ਘੰਟਿਆਂ ਬਾਅਦ ਫਿਰ ਮਨ ਕਰੇਗਾ ਕਿ ਇਹ ਪਦਾਰਥ ਇਹੋ ਜਿਹੇ ਹੋਰ ਚਾਹੀਦੇ ਆ ਜਾਂ ਇਹਦੇ ਤੋਂ ਵੀ ਹੋਰ ਸਵਾਦ ਚਾਹੀਦੇ ਆ। ਉਹ ਤੇ ਸਿਆਣੇ ਕਹਿੰਦੇ ਭਾਈ ਇਹ ਸਵਾਦ ਕਿੰਨਾ ਚਿਰ ਹੈ, ਜਿੰਨੀ ਦੇਰ ਤੱਕ ਇਹ ਸਵਾਦ ਤੁਹਾਡੇ ਗਲੇ ਵਿੱਚ ਹੈ, ਮੂੰਹ ਵਿੱਚ ਹੈ ਗ੍ਰਾਹੀ, ਉਨੀ ਦੇਰ ਤੱਕ ਸਵਾਦ ਹੈ, ਇਹ ਮੂੰਹ ਤੋਂ ਅੱਗੇ ਪੇਟ ਵਿੱਚ ਚਲੀ ਗਈ ਤੇ ਇੱਥੇ ਹੀ ਸਵਾਦ ਖਤਮ ਹੋ ਜਾਂਦਾ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਕਹਿੰਦੇ ਭਾਈ ਇਹ ਨਿਰਣਾ ਕਰਕੇ ਵੇਖ ਲਿਆ ਕਿ ਪਰਮਾਤਮਾ ਦੇ ਨਾਮ ਤੋਂ ਬਿਨਾਂ ਬਾਕੀ ਜਿਹੜੇ ਸਵਾਦ ਹੈ ਉਹ ਮਿੱਠੇ ਨਹੀਂ ਹਨ, ਉਹ ਫਿੱਕੇ ਹੀ ਹਨ ਸਾਰੇ।
ਅਗਿਆਨ ਭਰਮ ਦੁੱਖ ਕਟਿਆ,
ਕਹਿੰਦੇ ਇਹ ਅਗਿਆਨ ਕਰਕੇ ਹੈ, ਜੇ ਸਾਡੇ ਮਨ ਦੀ ਅਗਿਆਨਤਾ ਕਰਕੇ ਬੇਸਮਝੀ ਕਰਕੇ ਸਾਨੂੰ ਇਹ ਲੱਗਦਾ ਹੈ, ਕਿਉਂਕਿ ਜਿਹਨੂੰ ਵੀ ਕਹਿੰਦੇ ਨਾ ਅੰਮ੍ਰਿਤ ਛਕੋ ਭਾਈ, ਲਓ ਜੀ ਕਹਿੰਦੇ ਹੁਣ ਅੰਮ੍ਰਿਤ ਛਕਣ ਦੀ ਗੱਲ ਕਰਤੀ, ਅੱਜ ਤਾਂ ਦਿਨ ਸੀ 4 ਦਿਨ ਖਾਣ ਪੀਣ ਦੇ ਦਿਨ, ਇਹ ਭੁਲੇਖਾ ਹੈ, ਇਹ ਮਨ ਦੇ ਵਿੱਚ ਭਰਮ ਪਿਆ ਹੋਇਆ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਰਮ ਕੱਟਿਆ ਕਿਵੇਂ ਜਾਓ, ਅਗਿਆਨ ਭਰਮ ਦੁੱਖ ਕੱਟਿਆ, ਕਹਿੰਦੇ ਭਾਈ ਤੇਰਾ ਜੋ ਅਗਿਆਨ ਕਰਕੇ ਜੋ ਦੁੱਖ ਹੈ ਉਹਦੇ ਕਰਕੇ ਤੇਰੇ ਮਨ ਦੇ ਵਿੱਚ ਭਰਮ ਪਿਆ ਹੋਇਆ ਕਿ ਮੈਂ ਸੰਸਾਰ ਵਿੱਚ ਸਦੀਵੀ ਰਹਿਣਾ, ਹਲੇ ਅੰਮ੍ਰਿਤ ਛਕਣ ਦੀ ਕੀ ਲੋੜ ਆ, ਸਮਾਂ ਆਵੇਗਾ ਛਕ ਲਵਾਂਗੇ। ਕਹਿੰਦੇ ਇਹ ਤੇਰਾ ਜਿਹੜਾ ਭਰਮ ਪਿਆ ਹੋਇਆ ਹੈ,
ਗੁਰ ਭਏ ਬਸੀਠਾ,
ਕਹਿੰਦੇ ਕਦੋਂ ਕੱਟਿਆ ਜਾਊ, ਜਦੋਂ ਗੁਰੂ ਸਾਹਿਬ ਵਿਚੋਲੇ ਬਣੇ, ਗੁਰੂ ਸਾਹਿਬ ਆਪ ਵਿਚੋਲੇ ਬਣ ਗਏ, ਆ ਭਾਈ ਤੈਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾਈਏ, ਤੇ ਜਦੋਂ ਆਵਾਜ਼ਾਂ ਮਾਰਦੇ ਆ ਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਸ਼੍ਰੋਮਣੀ ਬਾਣੀ ਗਾਓ ਭਾਈ। ਇਹ ਗੁਰੂ ਹੈ ਭਾਈ ਜਿਹੜਾ ਇਸ ਦਰਗਾਹ ਚੋਂ ਇਸ ਲੋਕ ਚੋਂ ਪ੍ਰਲੋਕ ਤੱਕ ਦਾ ਸਾਡਾ ਵਿਚੋਲਾ ਬਣ ਸਕਦਾ। ਸਾਡਾ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਆਪ ਜੇ ਵਿਚੋਲੇ ਬਣ ਜਾਣ ਫਿਰ ਹੋਰ ਕੀ ਚਾਹੀਦਾ ਭਾਈ। ਕਹਿੰਦੇ ਇਹ ਅਗਿਆਨ ਤੇ ਭਰਮ ਤੇ ਇਹਦੇ ਦੁਆਰਾ ਪੈਦਾ ਹੋਇਆ ਦੁੱਖ ਤਾਂ ਕੱਟਿਆ ਜਾਊਗਾ ਜੇ ਸਤਿਗੁਰੂ ਜੀ ਆਪ ਕਿਰਪਾ ਕਰਕੇ ਰਹਿਮਤ ਕਰਦੇ ਨੇ।
ਚਰਨ ਕਮਲ ਮਨ ਬੇਦਿਆ,
ਹਜ਼ੂਰ ਫਰਮਾਉਂਦੇ ਨੇ ਕਿ ਭਾਈ ਜਦੋਂ ਅਸੀਂ ਇਸ ਪਾਸੇ ਤੁਰੇ, ਪਰਮਾਤਮਾ ਦਾ ਨਾਮ ਜਪਣ ਲੱਗੇ, ਚਰਨ ਕਮਲ ਮਨ ਬੇਦਿਆ, ਤੇ ਫਿਰ ਭਾਈ ਸਤਿਗੁਰੂ ਦੇ ਚਰਨਾਂ ਨਾਲ ਭਾਰ ਸ਼ਬਦ ਨਾਲ ਸਮਾਂ ਇੰਨਾ ਨਹੀਂ ਦੱਸ ਵਿਚਾਰ ਅੱਗੇ ਲਿਜਾ ਸਕੇ। ਗੁਰੂ ਕਾ ਸ਼ਬਦ ਕੀ ਹੈ? ਚਿੱਤ ਚਰਨ ਨਾਮ, ਜਿਹੜਾ ਨਾਮ ਵਸਾਉਣਾ ਨਾ ਇਹੀ ਪਰਮਾਤਮਾ ਦਾ ਪ੍ਰਭੂ ਦਾ ਚਰਨ ਹੈ, ਹਿਰਦੈ ਚਰਨ। ਸ਼ਬਦ ਸਤਿਗੁਰ ਕੋ ਨਾਨਕ ਬੰਧਿਉ ਪਾਲ, ਜਿਹੜਾ ਸ਼ਬਦ ਹੈ ਭਾਈ ਇਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਹਨ। ਇਸ ਵਾਸਤੇ ਚਰਨ ਕਮਲ ਮਨ ਬੇਦਿਆ, ਇਹਨਾਂ ਪਰਮਾਤਮਾ ਦੇ ਪ੍ਰਭੂ ਦੇ ਬਾਣੀ ਦੇ ਸ਼ਬਦਾਂ ਦੇ ਨਾਲ ਸਾਡਾ ਮਨ ਚੰਗੀ ਤਰ੍ਹਾਂ ਰੰਗਿਆ ਜਾਵੇ, ਵਿੰਨਿਆ ਜਾਵੇ।
ਜਿਉਂ ਰੰਗ ਮਜੀਠਾ,
ਜਿਵੇਂ ਚੂ ਚੂਹਾ ਰੰਗ ਚੜ੍ਹ ਜਾਂਦਾ ਕੱਪੜੇ ਨੂੰ, ਲਾਰੀ ਨੂੰ ਕੱਪੜਾ ਦੇਈਏ, ਉਹ ਗਰਮ ਕਰਕੇ ਚੰਗੀ ਤਰ੍ਹਾਂ ਧੋ ਕੇ ਉਹ ਚੋਂ ਮਾਵਾ ਕੱਢ ਕੇ ਤੇ ਸਾਰੇ ਪ੍ਰਬੰਧ ਕਰਕੇ ਰੰਗ ਚਾੜ੍ਹਦਾ, ਲੈ ਭਾਈ ਕਹਿੰਦੇ ਇਹ ਉਹਨੂੰ ਪੱਕਾ ਰੰਗ ਕਰ ਦਿੱਤਾ। ਤੇ ਜਦੋਂ ਅਸੀਂ ਗੁਰੂ ਕੀ ਸੰਗਤ ਵਿੱਚ ਆਏ, ਇੱਥੇ ਮਾਇਆ ਦਾ ਮਾਵਾ ਲੈ ਗਿਆ, ਇੱਥੇ ਸਾਧ ਸੰਗਤ ਜੀ ਨਾਮ ਰੂਪ ਜਲ ਦੇ ਵਿੱਚ ਧੋਤਾ ਗਿਆ, ਤੇ ਫਿਰ ਪ੍ਰੇਮ ਰੂਪ ਜਲ ਦੇ ਵਿੱਚ ਪਾ ਕੇ ਇਸ ਨੂੰ ਧੋਤਾ, ਫਿਰ ਨਾਮ ਦਾ ਰੰਗ ਚੜਿਆ ਤੇ ਫਿਰ ਉਹ ਮਜੀਠਾ ਰੰਗ ਚੜ੍ਹ ਜਾਵੇਗਾ।
ਜੀਉ ਪ੍ਰਾਣ ਤਨ ਮਨ ਪ੍ਰਭੂ,
ਇਹ ਜੀਉ ਆਤਮਾ ਜਿਹੜੀ ਚੇਤਨ ਸਤਾ ਕਰਕੇ ਅਸੀਂ ਸੰਸਾਰ ਵਿੱਚ ਜਿਉਂਦੇ ਹਾਂ, ਤਨ ਤੇ ਮਨ ਇਹ ਸਾਰਾ ਪ੍ਰਭੂ ਦਾ ਪਰਮਾਤਮਾ ਦਾ ਦਿੱਤਾ ਹੋਇਆ ਹੈ।
ਬਿਨਸੇ ਸਭ ਝੂਠਾ,
ਤੇ ਇਹ ਭਾਈ ਜੇ ਅਸੀਂ ਪਰਮਾਤਮਾ ਦਾ ਨਾਮ ਨਾ ਜਪਿਆ ਝੂਠ ਵਿੱਚ ਹੀ ਲੱਗੇ ਰਹੇ, ਇਹਨੇ ਬਿਨਸ ਤੇ ਜਾਣਾ ਹੀ ਹੈ, ਬਿਨਸਣਾ ਤਾਂ ਹੈ ਹੀ ਹੈ ਨਾ, ਦਿਨ ਤੇ ਪਹਿਰ ਪਹਿਰ ਤੇ ਘਰੀਆਂ ਆਪ ਘਟਿਆ ਤਨ ਛੀਜਾ ਜਾ ਰਿਹਾ ਹੈ। ਪਰ ਜੇ ਅਸੀਂ ਇਹਨੂੰ ਸਫਲਾ ਕਰ ਲਿਆ ਤੇ ਫਿਰ ਭਾਈ ਸਤਿਗੁਰੂ ਸੱਚੇ ਪਾਤਸ਼ਾਹ ਦੀ ਮਹਾਨ ਸਾਡੇ ਤੇ ਕਿਰਪਾ ਹੋਵੇਗੀ।
ਚਰਨ ਕਮਲ ਮਨ ਬੇਦਿਆ, ਜਿਉਂ ਰੰਗ ਮਜੀਠਾ, ਜੀਉ ਪ੍ਰਾਣ ਤਨ ਮਨ ਪ੍ਰਭੂ, ਬਿਨਸੇ ਸਭ ਝੂਠਾ।
ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੁਆਰਾ ਸਤਿਗੁਰੂ ਜੀ ਨੇ ਇਹ ਬਖਸ਼ਿਸ਼ਾਂ ਕੀਤੀਆਂ। ਇੱਕ ਬੇਨਤੀ ਭਾਈ ਸਾਰੇ ਸੰਗਤਾਂ ਦੇ, ਗੁਰੂ ਕੇ ਸਿੱਖਾਂ ਦੇ, ਖਾਸ ਕਰਕੇ ਨੌਜਵਾਨਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪਾਂ ਸਿੱਖੀ ਦੇ ਜਿਹੜੇ ਮੌਲਿਕ ਸਿਧਾਂਤ ਹਨ ਉਹਨਾਂ ਤੋਂ ਸੁਚੇਤ ਰਹੋ। ਜਿਵੇਂ ਪੰਜਾਂ ਕਕਾਰਾਂ ਵਿੱਚ ਕੜਾ ਹੈ, ਅੱਜ ਦੁਕਾਨਾਂ 'ਤੇ ਵੀ ਇਹੋ ਜਿਹੇ ਕੜੇ ਵਿਕਦੇ ਨੇ, ਨੌਜਵਾਨ ਪਾਈ ਵੀ ਫਿਰਦੇ ਨੇ, ਕੋਈ ਕੜਿਆਂ ਦੀ ਗਰਾਰੀ ਜੀ ਬਣਾਈ ਫਿਰਦਾ ਹੈ, ਕੋਈ ਪੱਤੀ ਜੀ ਮਲੇ ਲੇਟ ਕੇ ਲਾਈ ਫਿਰਦਾ ਹੈ। ਜੋ ਕਲਗੀਧਰ ਪਾਤਸ਼ਾਹ ਜੀ ਨੇ ਆਪਾਂ ਨੂੰ ਕੜਾ ਦਿੱਤਾ ਨਾ, ਇਹਦੀ ਮਹੱਤਤਾ ਹੈ। ਕੱਲ੍ਹ ਨੂੰ ਸਮਾਂ ਮਿਲਿਆ ਤਾਂ ਦਾਸ ਇਹ 'ਤੇ ਬੇਨਤੀ ਕਰੇਗਾ, ਆਪਾਂ ਧਿਆਨ ਰੱਖੋ ਆਪਣੇ ਸਿੱਖੀ ਦੇ ਚਿੰਨ੍ਹ ਬਦਲ ਗਏ ਨਾ, ਆਪਣਾ ਸਰੂਪ ਬਦਲ ਜਾਏਗਾ। ਇਹ ਕਕਾਰ ਹਨ ਸਾਧ ਸੰਗਤ ਜੀ, ਇਹ ਆਪਣੇ ਅੰਗ ਗੁਰੂ ਨੇ ਦਿੱਤੇ, ਆਪਾਂ ਆਪਣੇ ਕੋਲੋਂ ਨਹੀਂ ਲਏ, ਆਪਾਂ ਬਦਲ ਨਹੀਂ ਸਕਦੇ। ਇਸ ਵਾਸਤੇ ਜੋ ਸਰਬਲੋਹ ਦਾ ਕੜਾ ਦਿੱਤਾ ਨਾ, ਉਹ ਕੜੇ ਦੀ ਬਣਤਰ, ਕੜੇ ਦੀ ਬਣਾਵਟ, ਕੜੇ ਦੀ ਮਹੱਤਤਾ, ਕੜੇ ਦੀ ਬਖਸ਼ਿਸ਼ ਉਹਨੂੰ ਭੁੱਲ ਹੀ ਨਾ ਜਾਈਏ, ਐਵੇਂ ਗਰਾਰੀਆਂ ਜਿਹੀਆਂ ਬਣਾ ਕੇ ਬਾਹਾਂ 'ਚ ਪਾਈ ਫਿਰਦੇ ਹਾਂ। ਸੋ ਇਸ ਵਾਸਤੇ ਸਤਿਗੁਰੂ ਜੀ ਰਹਿਮਤ ਕਰਨ, ਕਿਰਪਾ ਕਰਨ। ਅੱਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬਖਸ਼ਿਸ਼ਾਂ ਕੀਤੀਆਂ ਹਨ, ਸਾਡੇ ਹਿਰਦੇ ਵਿੱਚ ਮਾਰ ਸੱਚੇ ਪਾਤਸ਼ਾਹ ਜੀ ਦਾ ਉਪਦੇਸ਼ ਵਸੇ, ਹੋਈਆਂ ਭੁੱਲਾਂ ਚੁੱਕਾਂ ਦੀ ਖਿਵੇਂ ਬਖਸ਼ਿਸ਼ ਕਰਨੀ ਜੀ। ਸਰਬੱਤ ਸੰਗਤ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।